जब लग सब देना भेदिए, जब लग सब देना भेदिए, क्यों सो है गुरुद्वारे, क्यों सो है गुरुद्वारे। जब लग सब देना पे दिए, क्यों सो है गुरुद्वारे। सब रस भोगण बाद है, सबे सिंगार बेकार, सबे रस भोगण बादे हैं, सबे सिंगार बेकार। जब लग सब देना पेदिए, क्यों सो है गुरुद्वारे। नानक तन सुहागनी, जिन सह नाले प्यार। नानक तन सुहागनी, जिन सह नाले प्यार। जब लग सब देना भेदिए, क्यों सो है गुरुद्वारे। आ लाइन असी महले पहले दे शब्द दी, जिथे ओ शब्द दा एंड कर दे इस दा, ओदी असी एक लाइन चक्की है। और महले पहले दा पन्ना 18, 19, 18 ते 19 पन्ने दे उत्ते पोथी दे श्री राग महले पहले दा शब्द है, जिथे तोड़ा दिता शब्द दा असी ओ लाइना गाविया। और दे दे चे लाइन आ रही है, जब लग सबदे ना भेदिया, क्यों सोहे गुरुद्वारे। असी गुरुद्वारे दी पूनी कत्ती आ रहे हैं, भी गुरुद्वारा सिखी दा जिन्ने परमार पई है गुरुद्वारियां दी बार, ए उना गुरुद्वारियां ली है जहां के बाबे नानक वेले ते कोई गुरुद्वारा है ही नहीं सी। बाबे नानक ना कोई गुरुद्वारा नहीं बनाया, ए गुरुद्वारा केड़ा है। इस करके असी बाणी राही ये समझण दी कोशिश कर रहे हैं भी जिहड़े इन्हां नूं बाहर गुरुद्वारे दा ट्रेडमार्क लाए आ भी ये गुरुद्वारा जी, इहदे च जनचक्कर नहीं आओगे तुसी, सोहोगे नहीं, क्यों सोहे गुरुद्वारे। हुण इह किहड़ा गुरुद्वारा जिथे बाबा नानक अपना शब्द दे रहा है। और ये साडा पहला औलिया है, पहला पैगंबर है, पहला रावर है, जिन्ने सिखी तोरी सी वह गुरुद्वारा कुछ होर दस रहा है। सिखी बाहरले गुरुद्वारियां च सौंदी है जाके, जिहड़ा गुरुद्वारे ने जाए जी तुसी देखो जी बड़ा मिस किया है। हुण असी ये कढ़ी आ रहे हैं भी बाबा नानक अपने अंदर वड़िया, हर को अंदर एक स्पिरिचुअल स्टेज है जिन्हों गुरुद्वारा किया है, गुरु का द्वारा, क्योंकि वह गुरु अकाल पुरख सी, वह गुरु बंदा नहीं सी, ਉਹਦਾ ਗੁਰੂ ਸੀ ਸੱਤੇ ਸਾਚ, ਉਹਦਾ ਗੁਰੂ ਸੀ ਤੱਤ, ਜੋ ਦੁਨੀਆਂ 'ਚ ਤੱਤ ਵਸਤੂ ਹੈ ਉਹਦਾ ਉਹ ਗੁਰੂ ਸੀ। ਬਾਬਾ ਨਾਨਕ ਆਪ ਆਪਣੀ ਕਰਮ ਲਿਖਦਾ, ਮੇਰਾ ਗੁਰੂ ਕੌਣ ਹੈ, ਮੇਰਾ ਬੰਦਾ ਗੁਰੂ ਨਹੀਂ ਹੈ, ਮੇਰਾ ਉਹ ਗੁਰੂ ਹੈ ਜੋ ਦੁਨੀਆਂ 'ਚ ਤੱਤ ਵਸਤੂ ਹੈ ਤੱਤ, ਔਰ ਜਿਹੜੀ ਉਹ ਵਸਤੂ ਮਾਇਆ ਤੋਂ ਰਹਿਤ ਹੈ ਮੇਰਾ ਗੁਰੂ, ਉਹ ਹੈ ਨਿਰਅੰਜਨ। ਨਿਰੰਜਨ ਹੈ ਜਿਹੜਾ ਮਾਇਆ ਤੋਂ ਰਹਿਤ ਹੋਵੇ, ਅੰਜਨ ਮਾਇਆ, ਨਿਰਅੰਜਨ ਜਿਹੜਾ ਮਾਇਆ ਤੋਂ ਭਰੇ ਹੋਵੇ। ਮੇਰਾ ਗੁਰੂ ਮਾਇਆ 'ਚ ਨਹੀਂ ਹੈ, ਤੱਤ ਹੈ, ਨਿਰੰਜਨ ਹੈ, ਔਰ ਉਹ ਜੋਤ ਸਰੂਪ ਹੈ, ਔਰ ਸਾਰੇ ਬੰਨੇ ਜੋਤ ਆ ਉਹਦੀ। ਤੱਤ ਨਿਰੰਜਨ ਜੋਤ ਏ ਸਬਾਈ, ਉਹਨੂੰ ਹੀ ਸੋਹੰਗ ਕਿਹਾ ਹੈ। ਸੋਹੰਗ ਬਹੁਤ ਭਾਰਾ ਮੰਤਰ ਸੀ, ਓਮ ਅੰਗ ਸੋਹੰਗ, ਐਦਾਂ ਨਾਰਾਇਣ, ਇਹ ਬੜੇ ਬੜੇ ਪਰਮੇਸ਼ਰ ਦੇ ਨਾਮਾਂ ਦੇ ਮੰਤਰ ਸੀ ਜੋ ਦੁਨੀਆਂ ਜਪਦੀ ਆ ਰਹੀ ਸੀ। ਤੋ ਤੱਤ ਨਿਰੰਜਨ ਜੋਤ ਏ ਸਬਾਈ, ਜਿਹੜੀ ਸੋਹੰਗ, ਭੇਦ ਨਾ ਕੋਈ ਜੀ, ਉਹ ਮੇਰਾ ਗੁਰੂ ਕੌਣ ਆ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ। ਨਾਨਕ ਗੁਰ ਮਿਲਿਆ ਸੋਈ, ਮੈਨੂੰ ਉਹ ਗੁਰ ਮਿਲਿਆ ਜਿਹਦੇ ਰਾਰੇ ਨੂੰ ਔਂਕੜਾ, ਮੇਰਾ ਗੁਰੂ ਬੰਦਾ ਨਹੀਂ ਆ, ਆ ਉਹਦੇ ਕਰੈਕਟਰਿਸਟਿਕਸ ਨੇ, ਆ ਉਹਦੀਆਂ ਆਦਤਾਂ ਨੇ, ਆ ਉਹਦੇ ਲੱਛਣ ਆ, ਆ ਉਹਦੀ ਪਛਾਣੀ ਹੋਣੀ ਆ ਵੀ ਤੱਤ ਨਿਰੰਜਨ ਜੋਤ ਏ ਸਬਾਈ ਸੋਹੰਗ, ਭੇਦ ਨਾ ਕੋਈ ਜੀਓ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ। ਨਾਨਕ ਗੁਰ ਮਿਲਿਆ ਸੋਈ ਜੀਓ, ਉਹਦਾ ਜਿਹੜਾ ਗੁਰ ਹੈ ਉਹਦੇ ਅੰਦਰ ਹੈ ਬਾਬਾ ਨਾਨਕ। ਹਰ ਇੱਕ ਰੱਬ ਜਦੋਂ ਵੀ ਮਿਲੇਗਾ, ਹਰ ਦੇ ਕਿਸੇ ਦੇ ਅੰਦਰ, ਆਪਣੇ ਅੰਦਰ ਮਿਲੇਗਾ, ਬਾਹਰ ਨਹੀਂ ਰੱਬ ਮਿਲੇਗਾ। ਜਿੰਨੇ ਵੀ ਮਿਲਿਆ ਉਹਨੂੰ ਅੰਦਰ ਮਿਲਿਆ। ਮਹੱਲਾ ਪੰਜਵਾਂ ਖਾਸ ਕਹਿੰਦਾ, ਜੈ ਠਾਕੁਰ ਕੋ ਸੁਨਤ ਅਗਾਧ ਬੋਧ, ਜਿਸ ਠਾਕੁਰ ਜਿਹੜਾ ਮੇਰਾ ਰੱਬ ਹੈ, ਅਨ ਐਕਸੈਸੇਬਲ, ਅਨ ਅਪਰੋਚੇਬਲ, ਐਡਾ ਵੱਡੀ ਉਹ ਚੀਜ਼ ਉਹ ਮੇਰੇ ਹਿਰਦੇ 'ਚ ਹੀ ਦੇ ਦਿੱਤਾ। ਜਿਸ ਠਾਕੁਰ ਕੋ ਸੁਨਤ ਅਗਾਧ ਬੋਧ, ਸੋ ਹਿਰਦੇ ਗੁਰੇ ਦਿਆ, ਮੇਰੇ ਗੁਰੂ ਨਾਲ ਮੇਰੇ ਹਿਰਦੇ ਦੇ ਵਿੱਚ ਹੀ ਰੱਬ ਆ ਗਿਆ। ਇਸੇ ਕਰਕੇ ਗੁਰੂ ਅਰਜਨ ਪਾਤਸ਼ਾਹ ਦੇ ਮੁਤਲਕ ਉਸ ਵੇਲੇ ਦੇ ਹਿਸਟੋਰੀਅਨ ਲਖਾਰੀ ਬ੍ਰਹਮ ਗਿਆਨੀ ਲਿਖਦੇ ਨੇ ਹਿਸਟਰੀ, ਸ਼ਬਦਾਂ ਰਾਹੀਂ ਸਾਡੇ ਜਿਹੜਾ ਗ੍ਰੰਥ 'ਚ ਆਈ ਹੈ ਉਹ ਲਾਈਨ ਹੈ, ਪ੍ਰਤੱਖ ਹਿਰਦੇ ਗੁਰ ਅਰਜਨ ਕੇ, ਵੀ ਪ੍ਰਤੱਖ ਹਿਰਦੇ ਗੁਰ ਅਰਜਨ ਕੇ ਪੂਰਨ ਬ੍ਰਹਮ ਨਿਵਾਸ ਲਿਓ। ਤੋ ਇਹਦਾ ਮਤਲਬ ਪੂਰੇ ਦਾ ਪੂਰਾ ਰੱਬ ਗੁਰੂ ਅਰਜਨ ਦੇ ਹਿਰਦੇ 'ਚ ਆ ਗਿਆ ਸੀ। ਰੱਬ ਨੇ ਜਦੋਂ ਆਉਣਾ ਹਿਰਦੇ 'ਚ ਆਉਣਾ। ਤੋ ਜਿਹੜਾ ਰੱਬ ਅੰਦਰ ਆ ਜਾਂਦਾ ਹੈ ਉਹੀ ਸਾਡਾ ਗੁਰੂ ਹੈ, ਉਹੀ ਸਾਡਾ ਅੰਦਰਲਾ ਬੰਦਾ, ਉਹ ਬੰਦਾ ਨਹੀਂ ਹੈ, ਉਹਦੇ ਲੱਛਣ ਥਾਂ ਥਾਂ ਦੱਸੇ। ਉਹਦਾ ਜਿਹੜਾ ਦੁਆਰਾ ਹੈ, ਦੁਆਰਾ ਹੁੰਦਾ ਜਿੱਥੇ ਅੰਦਰ ਉਹ ਬੈਠਾ ਹੋਵੇ ਅਤੇ ਉਹਦਾ ਦਰ ਹੋਵੇ, ਜਿਹਨੂੰ ਮੁਸਲਮਾਨ ਦਰਗਾਹ ਕਹਿੰਦੇ ਹੈ, ਦਰ ਜਿਹਨੂੰ ਕ੍ਰਿਸਚੀਐਨਿਟੀ ਕਿੰਗਡਮ ਆਫ ਗੋਡ ਕਹਿੰਦੀ ਹੈ। ਇਹ ਸਾਰੀਆਂ ਚੀਜ਼ਾਂ ਐਸੀ ਖੇਡ ਹੈ ਵੀ ਜੇ ਸਮਝ ਲਈਏ ਤਾਂ ਗੱਲ ਇੱਕੋ ਹੀ ਹੈ, ਰੱਬ ਅੰਦਰ ਹੈ ਸਾਡੇ ਅੰਦਰ ਹੀ, ਉਹਨੇ ਅੱਗੇ ਵੀ ਅੰਦਰ ਹੀ ਹੈ, ਲੇਕਿਨ ਉਹਨੂੰ ਪ੍ਰਗਟ ਕਰਨਾ ਪੈਂਦਾ ਅੰਦਰੋਂ। ਇਸ ਕਰਕੇ ਉਹ ਰੱਬ ਜਿਹੜਾ ਅੰਦਰ ਹੈ ਉਹ ਆਪਣੇ ਗੁਰਦੁਆਰੇ 'ਚ ਬੈਠਾ, ਗੁਰੂ ਦਾ ਦੁਆਰਾ ਹੋਈ ਹੈ। ਤੋ ਉਸ ਥਾਂ ਮਹਾਰਾਜ ਕਹਿੰਦੇ ਵੀ ਜਦੋਂ ਤੱਕ ਤੂੰ ਸ਼ਬਦ ਦੇ ਨਾਲ, ਜਿਹੜਾ ਸ਼ਬਦ, ਦੋ ਕਿਸਮ ਦੇ ਸ਼ਬਦ ਹੈ, ਇੱਕ ਗਿਆਨ ਦੇਣਗੇ, ਇੱਕ ਸ਼ਬਦ ਜਪਣ ਵਾਲਾ ਹੈ। ਆਹ ਜਿਹੜਾ ਸਾਰਾ ਸ਼ਬਦ ਹੈ ਮਹੱਲੇ ਪਹਿਲੇ ਦਾ, ਜਿਹੜਾ 18 ਸਫ਼ੇ 'ਤੇ ਅਸੀਂ ਪੜ੍ਹਿਆ, ਸ਼ਬਦ ਹੈ, ਲੇਕਿਨ ਇਹ ਸਾਰਾ ਸ਼ਬਦ ਇੱਕ ਸ਼ਬਦ ਦੇ ਭੇਦੇ ਆ, ਇੱਕ ਸ਼ਬਦ ਦੇ ਜਪਣਾ ਲਾਏਗਾ ਵੀ ਜਿਨ ਚੱਕਰ ਤੂੰ ਉਸ ਸ਼ਬਦ ਨੂੰ ਜਪ ਜਪ ਕੇ ਉਹਦੇ 'ਚ ਭੇਦ ਨਹੀਂ ਹੋ ਜਾਂਦਾ, ਉਨੀ ਚੱਕਰ ਤੂੰ ਉਸ ਗੁਰਦੁਆਰੇ 'ਚ ਸੌਂਦਾ ਨਹੀਂ ਜਾ ਕੇ, ਤੂੰ ਬਾਹਰਲੇ ਗੁਰਦੁਆਰੇ ਜਾਂਦਾ ਰਹੇਗਾ। ਇਸ ਕਰਕੇ ਮਹਾਰਾਜ ਕਹਿੰਦੇ ਜਬ ਲੱਗ ਸ਼ਬਦੇ ਨਾ ਭੇਦੀਐ ਕਿਉਂ ਸੋਹੇ ਗੁਰਦੁਆਰੇ। ਅਸੀਂ ਇਸ ਅੰਦਰਲੇ ਗੁਰਦੁਆਰੇ 'ਚ ਕਿੱਦਾਂ ਸੋਹ ਸਕਦੇ ਹਾਂ, ਅਸੀਂ ਉੱਥੇ ਵੀ ਕਦੀ ਅੰਦਰ ਵੜ ਕੇ ਇਹ ਥਾਂ ਆਉਂਦਾ ਜਿਹੜਾ ਉਸ ਗੁਰਦੁਆਰੇ 'ਚ ਸੋਹਣ ਬੈਠਣਾ, ਜਾਂ ਜਿਹਨੂੰ ਕਹਿੰਦੇ ਹੈ ਵੀ ਉਸ ਗੁਰਦੁਆਰੇ 'ਚ ਅਸੀਂ ਕਿੱਦਾਂ ਸੋਈਏ। ਬਾਹਰਲੇ ਗੁਰਦੁਆਰੇ 'ਚ ਤਾਂ ਹਰ ਇੱਕ ਜਾ ਸਕਦਾ, ਲੇਕਿਨ ਆਹ ਬਾਬਾ ਨਾਨਕ ਜਿਹੜਾ ਗੁਰਦੁਆਰਾ ਦੱਸ ਰਿਹਾ ਉਹ ਇਸ ਸ਼ਬਦ ਨਾਲ ਅਸੀਂ ਕਲੀਅਰ ਕਰਨਾ ਵੀ ਮਹੱਲਾ ਪਹਿਲਾ ਜਿਹਦੇ ਉੱਚ ਹੱਦੀ ਵੈਣ, ਐਡੇ ਉੱਚੇ ਸ਼ਬਦ ਹੈ, ਉਹਨਾਂ ਨੂੰ ਖੋਲ੍ਹਣ ਲਈ ਹੀ ਬਾਕੀ ਮਹੱਲਿਆਂ ਨਾਲ ਸਾਰਾ ਸ਼ਬਦ ਲਿਖੇ, ਕਿਉਂਕਿ ਐਡੇ ਡੂੰਘੇ ਸ਼ਬਦ ਹੈ ਕਿ ਅਸੀਂ ਇਹ ਲਾਈਨ ਸ਼ਬਦ ਬਾਣੀ ਦੇ ਸ਼ਬਦ ਨਾਲ ਹੀ ਖੋਲ੍ਹਾਂਗੇ।
ਜਬ ਲੱਗ ਸ਼ਬਦੇ ਨਾ ਭੇਦੀਐ क्यों सो है गुरुद्वारे।
कहना जिन चिकर तू सारे रस जेड़े जहर है अंदर, बाकी रसा कसा च तू फसिया, जिन चिकर ये नहीं छड़दा विकार नहीं अपने मन दे छड़दा, भेड़े ख्यालात अपने मन की सुधाई नहीं करता, अपनी आदतां नहीं ठीक करता, उन चिकर तू इस गुरुद्वारे च नहीं सो सकता। तो पहली लाइन आई है बाहरले गुरुद्वारे च जिस तरह का मर्जी बंदा जा सकता है, पर ऐस गुरुद्वारे की हाजरी पहला भर ली आ के देखना है। जेल च बहर आ चीजा है वो अंदरले गुरुद्वारे च नहीं जा सकता, बहरले गुरुद्वारे च भावे वह प्रेजिडेंट बन जाएगा।
ये सब रस भोगण दादे है, ये सब सिगार बेकार, जब लग सब देना पेदी है।
बाकी ए सारा शब्द एक ऐसी मिसाल दिंदा है पी एक जड़ी मोटियार भार जोवन च कुड़ी है और ताजी ताजी ब्याई गई है। मैं लेमैन लैंग्वेज तां दस रहा पी ये मिसाल बहुत बारी सारी बाणी च आएगी, महल्ले पहले च और सब तो ज्यादा मुहल्ले तीजे दे शब्दां च। जिहड़ी भार जोवन च मुटियार कुड़ी व्याई गई है उन्हू मुंद के आ मुंदे मुंदे कहिंदे रहाओ दी तुक दे विच, ओए पुराना लफज है पी तू मुंदी पई है गुजी पई है अपने जोवन दे विच जवानी च। कहिंदे उस जनानी दा की बनेगा जेदा पति है नी उस कुड़ी दा, जहां पर वो शिंगार सारे कर लेंदी है, सब कुछ सुहागणा नू शिकार कर शिंगार कर लवे, पर उदा पति ना होवे उन्हूं की कहांगे, उन्हूं असी रंडी कहांगे, बजारी औरत प्रोस्टीट्यूट कहांगे, वो भी शिंगार कर दी है पर उदा पति कोई नहीं हुंदा। जेड़ी सुहागण स्त्री है वो अपने पिर नूं रजाउण लई शिंगार करदी है ते उहदे शिंगार उहदे पति नूं पाउंदी है, लेकिन जिहड़ी इक स्त्री है उहदा पति कोई ना होवे। इस तरह सारी बाणी च जे नाम नहीं जपदा बंदा होर बाकी सारे काम करदा सिखी दा उस रंडी वाला साहब है। थां थां लिखे पई नाम जपण तू बगैर जिन्ना तू होर कर्म कांड कर रहे हैं रब नू नहीं है पाउंदा। नाम जपेगा तां सुहागिया सुहागण होगा, तां मुक्ति होएगी, तां सब कुछ होएगा, तां तेरा तू सुहागण है, नहीं तो तू दूजे भाव च। इस करके ये बड़ी चीज हार्ड एंड फास्ट लाइन सानू कढ़नी पैनी तां जाके सारी बाणी दा लैवल समझ आओ भी नाम जपना क्यों इन्ना जरूरी है। बाकी भी तो बंदा नेक है सब कुछ है और बंदा सिक्खी दे बाकी सारे काम कर रहा पाठ कर रहा सिक्खी कमा रहा सारी चीज है कोई भैड़ा काम नहीं करता सब, लेकिन सारे शिंगार विकार है बाहरले। जिन चिकर वो नाम नहीं जपदा नाम वाला जड़ा ना है शिंगार ओ ओ ओ महाराज ने कहा। इस करके महाराज ने कहा भी जिस दा पति है क्योंकि नाम नू ही खसम मनिया गया है, नाम परमेश्वर दा है पर रब नू परमेश्वर मन के जीव स्त्री लिए शब्द लिखे आ और उन्हूं मुंदे कह रहे ने आओ पहला रहाओ दी तो गा लिए
मुंदे तेर बिन क्या सिगार।
ये असल च टोका रेवोल्यूशनरी ज्ञान है ब्राह्मणा दिया बार लिया रहता ते लाया सी। ब्राह्मण बाहर टिक्की कर लेंदे सी तो पा के कई किस्म दे बारला भेख सारा कुछ करके ब्राह्मण इन्ना बारो सुचा होना एन सारा कुछ चंदन दे लेप मथे ते टिक्की लाने जिन पाने हो रैन एन भगतां वाला माला फड़नी हाथ च सारा और साढ़े त्रै गए हाथ धोतियां महाराज ने बड़े शब्दां च सारे च लिखिया तेरे ओह जिन्ने भी भेख करने बाहर संतां वाले सा इत्थे तक आ साधां वाले बाहरले चिट्टे कपड़े आ सिखी दा बाहरला बाणा बाहरले आ जिहड़े कार है तन ते मुंदरां पाउणियां मुंदे कोई बाहरला जिन्नी चीज है ना ਉਹਨੂੰ ਸ਼ਿੰਗਾਰ ਲਿਖਿਆ ਮਹਾਰਾਜ ਨਾਲ ਵੀ ਜਿਸ ਤਰ੍ਹਾਂ ਨਾਮ ਨਹੀਂ ਹੈ ਬਾਕੀ ਸਾਰੇ ਸ਼ਿੰਗਾਰ ਹੈ ਉਹ ਉਹ ਸਾਲ ਰਹਾਓ ਆ ਰਿਹਾ
ਮੁੰਡੇ ਫਿਰ ਬਿਨ ਕਿਆ ਸ਼ਿੰਗਾਰ ਮੁੰਡੇ ਫਿਰ ਬਿਨ ਕਿਆ ਸ਼ਿੰਗਾਰ
ਕਿਉਂ ਕਿਉਂਕਿ ਉਹਦੀ ਦਰਗਾਹ ਚ ਸਿਰਫ ਨਾਮ ਜਪਣ ਵਾਲਿਆਂ ਨੂੰ ਢੋਈ ਮਿਲਦੀ
ਵਾਹਿਗੁਰੂ
ਇਹ ਅਸੀਂ ਬਾਣੀ ਰਾਹੀਂ ਪ੍ਰਤੱਖ ਪਿੱਛੇ ਕਰ ਰਹੇ ਹਾਂ ਔਰ ਸਾਰੀ ਬਾਣੀ ਵੰਗਾਰ ਕੇ ਕਹਿੰਦੀ ਹੈ ਬੰਦਿਆਂ ਨਾਮ ਜਪ ਲੈ ਨਹੀਂ ਤੇ ਦਰਗਾਹ 'ਚ ਨਹੀਂ ਵੜ ਸਕੇਗਾ ਇਸ ਕਰਕੇ ਜਿਹੜਾ ਬਾਕੀ ਸ਼ਹਿਰ ਤੂੰ ਕਰੀ ਜਾਣਾ ਸਿੱਖੀ ਦੇ ਕੰਮ ਕਰੀ ਜਾਣਾ ਇਹ ਤੇਰੇ ਲਈ ਠੀਕ ਹੈ ਤੈਨੂੰ ਇਹਨਾਂ ਦਾ ਇਵਜ਼ ਮਿਲੂ ਚੰਗੇ ਦਾ ਚੰਗਾ ਮੰਦੇ ਦਾ ਮੰਦਾ ਧਰਮਰਾਜ ਦੇ ਪੇਸ਼ੀ ਪਊ ਤੇਰਾ ਲੇਖਾ ਹੋਊ ਤੈਨੂੰ ਪੂਰਾ ਇਹਦਾ ਇਵਜ਼ ਮਿਲੇਗਾ ਔਰ ਤੈਨੂੰ ਸਭ ਕੁਛ ਇਹਨੂੰ ਕਰ ਸਕਦਾ ਲੇਕਿਨ ਦਰਗਾਹ 'ਚ ਨਹੀਂ ਜਾ ਸਕਦਾ ਇਸ ਕਰਕੇ ਮਹਾਰਾਜ ਨਾ ਮਹੱਲੇ ਪੰਜਵੇਂ ਨਾ ਖਾਸ ਕਿਹਾ ਰਾਰਾ ਰੰਗੋ ਯਾਮਨ ਆਪਣਾ ਛੋਟਾ ਜਿਹਾ ਸਲੋਕ ਦਿੰਦੇ ਹੈ ਰਾਰਾ ਰੰਗੋ ਯਾਮਨ ਆਪਣਾ ਕਾਹਦੇ ਨਾਲ ਰੰਗਣਾ ਹੈ ਰਾਰਾ ਰੰਗੋ ਯਾਮਨ ਆਪਣਾ ਹਰ ਹਰ ਨਾਮ ਜਪੋ ਜਪ ਰਸਨ ਜਿੰਝ ਕੁ ਰਸਨਾ ਨਾਲ ਨਾਮ ਜਪ ਜਪ ਕੇ ਤੂੰ ਰੰਗ ਨਹੀਂ ਚੜਾਉਂਦਾ ਤੂੰ ਦਰਗਾਹ 'ਚ ਤੈਨੂੰ ਢੋਈ ਨਹੀਂ ਹੁਣ ਇੱਥੇ ਪਾਠ ਨਹੀਂ ਲਿਖਿਆ ਕੋਈ ਬਾਹਰਲੀ ਰਹਿਤ ਨਹੀਂ ਲਿਖੀ ਕੋਈ ਕੁਛ ਨਹੀਂ ਲਿਖਿਆ ਨਹਾਉਣਾ ਧੋਣਾ ਕੱਖ ਨਹੀਂ ਔਰ ਇਹ ਬਾਕੀ ਸ਼ਿੰਗਾਰ ਸਾਰੇ ਮਨਾ ਮਹਾਰਾਜ ਸਲੋਕ ਦੇ ਰਿਹਾ ਰਾਰਾ ਰੰਗੋ ਯਾਮਨ ਆਪਣਾ ਔਰ ਉਸ ਗੁਰੂ ਸ਼ਬਦ ਦੇ ਰਿਹਾ ਜਿਹਦੇ ਸਭ ਤੋਂ ਜ਼ਿਆਦਾ ਲੰਮਾ ਪਾਠ ਸੁਖਮਨੀ ਸਾਹਿਬ ਦਾ ਜਿਹਨੇ ਸਭ ਤੋਂ ਜ਼ਿਆਦਾ ਪਾਠ ਸਾਨੂੰ ਸ਼ਬਦ ਦਿੱਤੇ ਸਭ ਤੋਂ ਜ਼ਿਆਦਾ ਗਿਆਨ ਗੁਰੂ ਅਰਜਨ ਪਾਤਸ਼ਾਹ ਲਿਖ ਰਿਹਾ ਵੀ ਆਹ ਦਰਗਾਹ ਦੇ ਵਿੱਚ ਜਾਣ ਦੀ ਨਿਸ਼ਾਨੀ ਰਾਰਾ ਰੰਗੋ ਯਾਮਨ ਆਪਣਾ ਬਾਣੀ ਨਾਲ ਰੰਗਿਆ ਨਹੀਂ ਜਾਣਾ ਬਾਣੀ ਗਿਆਨ ਦਿੰਦੀ ਹੈ ਬਾਣੀ ਪੜਾਂਗੇ ਆਹ ਹੁਣ ਬਾਣੀ ਹੈ ਰਾਰਾ ਰੰਗੋ ਯਾਮਨ ਆਪਣਾ ਬਾਣੀ ਜੋ ਕਹਿੰਦੀ ਹੈ ਉਹ ਕੰਮ ਕਰਾਂਗੇ ਤਾਂ ਜਾ ਕੇ ਰੰਗੇ ਜਾਣਗੇ ਰਾਰਾ ਰੰਗੋ ਯਾਮਨ ਆਪਣਾ ਹਰ ਹਰ ਨਾਮ ਤੇ ਲਿਖ ਸਕਦੇ ਸੀ ਪਾਠ ਹਰ ਹਰ ਨਾਮ ਜਪੋ ਜਪ ਰਸਨਾ ਨਾਲ ਪਹਿਲਾ ਪੌਡਾ ਹਰ ਰਾਰਾ ਰੰਗੋ ਯਾਮਨ ਆਪਣਾ ਹਰ ਹਰ ਨਾਮ ਜਪੋ ਜਪ ਰਸਨਾ ਰੇ ਰੇ ਦਰਗੇ ਕਹੇ ਨਾ ਕੋ ਉੱਥੇ ਉਹ ਇੰਟਰ ਨਹੀਂ ਹੋ ਸਕਦਾ ਜਿਹੜਾ ਨਾਮ ਨਹੀਂ ਜਪਦਾ ਕਿਉਂਕਿ ਉਹ ਅੰਦਰਲੀਆਂ ਰੂਹਾਂ ਜੋ ਉੱਥੇ ਡਿਸਿਪਲਿਨ ਐਸੀ ਆ ਉੱਥੇ ਆ ਕਿੱਥੋਂ ਆ ਗਿਆ ਰੇ ਰੇ ਜਿੱਦਾਂ ਕਿਸੇ ਕੋਲ ਵੀਜ਼ਾ ਨਾ ਹੋਏ ਤੇ ਉਹ ਬਾਰਡਰ ਦੇ ਉੱਤੇ ਜਾ ਕੇ ਐਂ ਬੈਠਾ ਹੁੰਦਾ ਜਿੱਦਾਂ ਖੋਤਾ ਧੁੰਦ 'ਚ ਦੇਖਦਾ ਵੀਜ਼ਾ ਨਾ ਹੋਵੇ ਕੋਲ ਉਸ ਵੇਲੇ ਉਹਨੂੰ ਪਤਾ ਲੱਗਦਾ ਯਾਰ ਮੈਂ ਤੇ ਐਂਟਰ ਨਹੀਂ ਹੋ ਸਕਦਾ ਇਹ ਜਿਹੜਾ ਨਾਮ ਜਪਣਾ ਹੈ ਇਹ ਦਾ ਵੀਜ਼ਾ ਹੈ ਕਿਉਂਕਿ ਇਹੋ ਅਵਰ ਕਰਤੂਤ ਸਗਲੀ ਜਾਂ ਮੰਡਾਨੇ ਗੋਬਿੰਦ ਭਜਨ ਬਿਨ ਤਿਲਨਿਮ ਨਾਮ ਹੀ ਐਸਾ ਜੋ ਐਸਾ ਹਰ ਨਾਮ ਜਪੀਏ ਮਨ ਮੇਰੇ ਜੋ ਅੰਤੀ ਅਵਸਰੇ ਲਏ ਛਡਾਏ ਨਾਮ ਹੀ ਲਾਹਾ ਹੈ ਇਸ ਜੱਗ ਮੇਂ ਲਾਹਾ ਹਰ ਨਾਮ ਹੈ ਭਾਈ ਨਾਮੋ ਨਾਲ ਚੱਲੇ ਹੋਰ ਕੋਈ ਚੀਜ਼ ਨਹੀਂ ਦੁਨੀਆਂ ਦੀ ਜਾਂਦੀ ਨਾਲ ਜਿਹੜਾ ਨਾਮ ਜਪਦਾ ਜਾਂ ਬੰਦੇ ਦੇ ਕਰਮ ਜਾਂਦੇ ਚੰਗੇ ਭੈੜੇ ਉਹਨਾਂ ਦਾ ਲੇਖਾ ਹੋ ਕੇ ਉਹਨਾਂ ਨੂੰ ਉੱਦਾਂ ਦਾ ਉਹਨਾਂ ਨੂੰ ਫਾਇਦਾ ਮਿਲਦਾ ਲੇਕਿਨ ਨਾਮ ਜਪਣ ਵਾਲਾ ਜਿਹੜਾ ਹੈ ਉਹ ਦਰਗਾਹ ਦੇ ਵਿੱਚ ਜਾ ਸਕਦਾ ਬਾਕੀ ਕਰਮ ਕਾਂਡ ਵਾਲਾ ਨਹੀਂ ਜਾ ਸਕਦਾ ਤੋ ਰਾਰਾ ਰੰਗੋ ਯਾਮਨ ਆਪਣਾ ਹਰ ਹਰ ਨਾਮ ਜਪੋ ਜਪ ਰਸਨਾ ਰੇ ਰੇ ਦਰਗੇ ਕਹੇ ਨਾ ਕਹੂ ਔਰ ਇਹ ਆਪਣੇ ਲਈ ਸ਼ਲੋਕ ਲਿਖ ਰਹੇ ਨੇ ਜਪੋ ਨੇ ਹੁਕਮਨ ਨਹੀਂ ਹੈ ਉੱਥੇ ਰਾਰਾ ਰੰਗੂ ਯਾਮਨ ਆਪਣਾ ਹਰ ਹਰ ਨਾਮ ਜਪੂ ਜਪ ਰਸਨਾ ਰੇਰੇ ਦਰਗੇ ਕਹੇ ਨਾ ਕਹੂ ਅੱਗੇ ਆ ਗਿਆ ਆਓ ਬੈਠ ਆਦਰ ਸ਼ੁਭ ਦੇਵ ਅੰਦਰੋਂ ਆਵਾਜ਼ ਆਉਂਦੀ ਹੈ ਵੈਲਕਮ ਜੀ ਆਇਆਂ ਨੂੰ ਆਓ ਬੈਠ ਆਦਰ ਉਹ ਮਹੱਲਾ ਲਿਖ ਰਿਹਾ ਮਹੱਲਾ ਪੰਜਵਾਂ ਗੁਰੂ ਅਰਜਨ ਰੇਰੇ ਦਰਗੇ ਕਹੇ ਨਾ ਕਹੂ ਆਓ ਬੈਠ ਆਦਰ ਸ਼ੁਭ ਦੇਵ ਸ਼ੁਭ ਕਹਿੰਦੇ ਖੁਸ਼ ਆਮਦੇਦ ਵੈਲਕਮ ਜੀ ਆਇਆਂ ਨੂੰ ਤੋ ਦਰਗਾਹ ਦੇ ਵਿੱਚ ਉਹ ਐਂਟਰ ਹੋ ਸਕਦਾ ਲੇਕਿਨ ਜਿਹਨੇ ਬਾਕੀ ਸਾਰੇ ਸ਼ਿੰਗਾਰ ਕੀਤੇ ਹੋਣ ਔਰ ਨਾਮ ਨਾ ਜਪਿਆ ਹੋਏ ਤੇ ਉਹ ਮਹੱਲਾ ਪਹਿਲਾਂ ਹੀ ਲਿਖਦਾ ਦਰੇ ਘਰ ਧੋਈ ਨਾ ਲਹਿ ਬਲਕਿ ਉੱਥੇ ਖੁਆਰ ਹੁੰਦਾ ਬੰਦਾ ਜਿਹੜਾ ਨਾਮ ਨਹੀਂ ਜਪਦਾ
ਚੂ ਦਰ ਗਏ ਝੂਠ ਖੁਆਰ
ਰਹਾਓ ਲਾਇਆ ਨਾਲੇ ਹੁਣ ਬਾਬਾ ਅਗਲੀ ਦਰਗਾਹ ਹੈ ਹੀ ਹੈ, ਇਹ ਨਕਸ਼ਾ ਬੰਨਿਆ ਬਾਬੇ ਨਾਨਕ ਨਾਲ, ਕੋਈ ਆਈਡੀਓਲੋਜੀ ਹੈ ਜਾਂ ਕੀ ਕਹਿੰਦੇ ਜੀ ਅੱਗਾ ਹੈ ਨੀ ਦਰਗਾਹ ਦੁਰਗੁਰੂ ਕੀ ਮਹਾਰਾਜ ਨਾਲ ਲਿਖਿਆ, ਉਹ ਸਭ ਕੁਛ ਹੈ। ਬਾਬਾ ਨਾਨਕ ਕਹਿੰਦਾ
ਦਰੇ ਘਰੇ ਟੋਈ ਨਾਲ ਹੈ।
ਔਰ ਫਿਰ ਕਮਾਲ ਦਾ ਬੜਾ ਉੱਚ ਹੱਦੀ ਗਿਆਨ ਹੈ, ਤੇਰੇ ਘਰ ਦੇ ਅੰਦਰ ਹੀ ਦਰ ਹੈ, ਤੇ ਜਿਸਮ ਦੇ ਅੰਦਰ ਹੀ ਹੈ ਸਭ ਕੁਛ ਆਉਣਾ। ਦਰੇ ਘਰੇ, ਘਰ ਕਹਿੰਦੇ ਜਿਸਮ ਨੂੰ, ਉਹਦੇ ਵਿੱਚ ਹੀ ਦਰ ਖੁੱਲ ਜਾਂਦਾ। ਸੋ ਦਾ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਰੋਜ਼ ਸੋਧਰ ਦੇ ਪਾਰ ਰਹਿ ਰਹਿ ਚ ਪੜਦੇ, ਉਹ ਤੇਰਾ ਦਰ ਕਿਹੋ ਜਿਹਾ ਜਿਹੜੇ ਕਿਸੇ ਘਰ ਚ ਖੁੱਲ ਜਾਂਦਾ। ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਘਰ ਦੇ ਨਾਲ ਤੇਰਾ ਕਦੀ ਨੀ ਆਇਆ, ਕਿਉਂਕਿ ਘਰ ਬੰਦੇ ਦਾ ਹੈ, ਦਰ ਉਹਦਾ ਹੈ। ਤਿੰਨ ਵਾਰੀ ਇਹ ਸ਼ਬਦ ਆਇਆ ਸਾਰੇ ਗੁਰੂ ਗ੍ਰੰਥ ਸਾਹਿਬ ਚ ਸੋਧਰ ਦਾ, ਤੋ ਤਿੰਨੇ ਥਾਂ ਘਰ ਦੇ ਨਾਲ ਤੇਰਾ ਨਹੀਂ ਹੈ, ਦਰ ਦੇ ਨਾਲ ਤੇਰਾ। ਉਹ ਕਿਹੋ ਜਿਹਾ ਜਿਸਮ ਹੈ ਜਿਹਦੇ ਵਿੱਚ ਹੇ ਅਕਾਲ ਪੁਰਖ ਤੇਰਾ ਦਰ ਖੁੱਲ ਜਾਂਦਾ। ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਹਦੇ ਚ ਮਨ ਬੈਠ ਜਾਂਦਾ ਹੈ ਤੇ ਉਹ ਸੰਭਾਲਣ ਦੀ ਅਵਸਥਾ ਚ, ਫਿਰ ਜਿੱਤ ਬਹਿ ਸਰਬ ਸੰਭਾਲਣਾ ਹੀ ਹੋ ਜਾਂਦਾ, ਸਿਮਰਨ ਤੁਮੀ ਉੱਚੀ ਅਵਸਥਾ। ਸੋ ਦਰ ਘਰੇ ਜਿਸਮ ਦੇ ਵਿੱਚ ਹੀ ਇਹ ਸਭ ਚੀਜ਼ ਹੋਣੀ ਹੈ, ਔਰ ਜੀਂਦੇ ਜੀ ਹੋਣੀ ਹੈ। ਜੀਂਦੇ ਜੀ ਦਰਗਾਹ 'ਚ ਜਾਣਾ ਅਸੀਂ, ਅਸੀਂ ਮਰਨ ਤੋਂ ਬਾਅਦ ਮੁਕਤੀ ਨਹੀਂ ਲੈਣੀ। ਸਾਰੀ ਬਾਣੀ ਦੀ ਖੂਬੀ ਇਹ ਹੈ, ਜੀਵਨ ਮੁਕਤ ਸੋ ਆਖੀਏ ਮਰ ਜੀਵੇ ਮਰ, ਸਾਡੀ ਜੀਵਨ ਮੁਕਤੀ ਹੈ। ਅਸੀਂ ਗੁਰਸਿੱਖ ਮਰ ਜੀਵੜਾ ਹੈ, ਗੁਰਸਿੱਖ ਨਾਲ ਜੀਂਦੇ ਜੀ ਸਾਰੀਆਂ ਸਟੇਜਾਂ ਸਪਿਰਚੁਅਲ ਅੰਦਰ ਅਟੇਨ ਕਰਨੀਆਂ, ਜਿੱਦਾਂ ਗੁਰੂ ਅਰਜਨ ਨਾਲ ਪੂਰਨ ਬ੍ਰਹਮ ਨਿਵਾਸ ਲਿਓ। ਉਹ ਸੁਖਮਣੀ ਦਾ ਲਿਖਾਰੀ ਕਹਿ ਰਿਹਾ, ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ, ਸਭ ਕੁਛ ਅੰਦਰ ਹੋਣਾ ਸਾਡੇ। ਇਸ ਕਰਕੇ ਜਿਹੜਾ ਸਾਡਾ ਦਰ ਹੈ ਉਹਦਾ ਦਰ ਦਰਗਾਹ ਵੀ ਅੰਦਰ ਹੈ, ਨੌ ਖੰਡ ਪ੍ਰਿਥਵੀ ਇਸ ਕਾਇਆ ਅੰਦਰ, ਸਭ ਕੁਛ ਇਸ ਕਾਇਆ ਅੰਦਰ, ਜੋ ਬ੍ਰਹਮੰਡੇ ਸੋਈ ਪਿੰਡੇ। ਐਡੀ ਵੱਡੀ ਚੀਜ਼ ਹੈ ਸਪਿਰਚੁਅਲਿਜ਼ਮ, ਸਾਰੀ ਕਾਇਆ ਦੇ ਵਿੱਚ ਹੀ ਹੈ ਸਾਰੀ। ਹੁਣ ਇਹਦੀ ਮੈਂ ਸਿਰਫ ਛੋਟੀ ਜਿਹੀ ਇੱਕ ਮਿਸਾਲ ਦਿੰਦਾ, ਵੀ ਦੁਨੀਆਂ ਭਰ ਦਾ ਜਿਹੜਾ ਐਡਾ ਵੱਡਾ ਕੰਪਿਊਟਰ ਨਿਕਲਿਆ, ਉਹ ਪਤਾ ਕਾਹਦੇ ਨਾਲ ਚੱਲਦਾ? ਉਹ ਸਿਰਫ ਇੱਕ ਚੀਜ਼ ਨਾਲ ਚੱਲਦਾ ਸਾਰਾ ਕੰਪਿਊਟਰ, ਜਿੰਨੀ ਮੈਂ ਟੈਕਨੋਲੋਜੀ ਸਟੱਡੀ ਕੀਤੀ ਇਹਦੀ। ਆਹ ਸਾਡੀ ਚੀਚੀ ਹੈ ਨਾ, ਆਹ ਛੋਟੀ ਉਂਗਲ, ਇਹਦਾ ਜਿਹੜਾ ਨਾਂ ਹੈ ਛੋਟਾ, ਐਡਾ ਕਿ ਕੋਈ ਪ੍ਰੋਸੈਸਰ ਹੁੰਦਾ। ਆਹ ਨਾਂ ਜਿੰਨਾ ਚੀਚੀ ਦੇ ਨਾਂ ਜਿੰਨਾ, ਆਹ ਜਿਹੜਾ ਨਾਂ ਜਿੰਨਾ ਹੈ, ਉਹੀ ਪ੍ਰੋਸੈਸਰ ਉਹੀ ਸਭ ਕੁਛ ਕਰਦਾ। ਉਹ ਕਰੇ ਕਿੰਨੀਆਂ ਤਾਂ ਕਿੰਨਾ ਕੁਛ, ਇਸ ਤਰ੍ਹਾਂ ਕਿਨਕਾ ਇੱਕ ਜੀ ਜੀਆ ਵਸਾਵਾ, ਤਾਂ ਕਿ ਮਹਿਮਾ ਗਣੀ ਨਾਵਾਂ, ਨਾਮ ਐਡੀ ਵੱਡੀ ਚੀਜ਼ ਹੈ। ਇਸ ਕਰਕੇ ਜਿਹੜਾ ਪ੍ਰੋਸੈਸਰ ਹੈ ਉਹ ਸਾਡਾ ਨਾਮ ਹੈ, ਉਹ ਸ਼ਬਦ ਹੈ। ਇਸ ਕਰਕੇ ਜਿਹੜਾ ਪ੍ਰੋਸੈਸਰ ਦੇ ਉੱਤੇ ਸਾਰੀ ਕੰਪਿਊਟਰ ਦੀ ਸਾਰੀ ਟੈਕਨੋਲੋਜੀ ਚੱਲਦੀ, ਉਹ ਹੀ ਬਣਾਉਣਾ ਹੀ ਸਭ ਤੋਂ, ਉਹ ਜੇ ਖਰੇ ਕਰੋੜਾਂ ਹੀ ਤਾਰਾਂ ਦਾ ਕੰਮ ਕਰਦਾ। ਇਸ ਕਰਕੇ ਚੀਚੀ ਦੇ ਨਾਮ ਜਿੰਨਾ ਹੁੰਦਾ ਸਿਰਫ ਪ੍ਰੋਸੈਸਰ। ਇਸੇ ਤਰ੍ਹਾਂ ਜਿਹੜਾ ਸਾਡਾ ਇਹ ਨਾਮ ਸ਼ਬਦ ਹੈ, ਇਹ ਇੱਕ ਇਹਦਾ ਇੱਕ ਕਿਣਕਾ ਵੱਜੇ ਨਾ ਛੋਟਾ ਜਿਹਾ ਹਿੱਸਾ ਉਹਦਾ ਵੀ, ਕਿਣਕਾ ਇੱਕ ਸੁਖਮਣੀ ਦੀ ਗੌੜੀ ਦੀ ਰਹਾ, ਉਹਦੀ ਤੁੱਕ ਤੋਂ ਪਹਿਲਾਂ ਤੁਕਾਂ, ਬਾਬਾ ਗੁਰੂ ਮਹਾਰਾਜ ਲਿਖਦੇ ਗੌੜੀ ਸੁਖਮਣੀ ਲਿਖਣ ਤੋਂ ਪਹਿਲਾਂ, ਉਹ ਉੱਥੇ ਜਾ ਕੇ ਰਹਾਉ ਦੀ ਤੁੱਕ ਲਾਉਣੀ ਆ, ਕਿਣਕਾ ਏਕ ਜਿਸ ਜੀਆ ਵਸਾਵੈ, ਤਾਂ ਕਿ ਮਹਿਮਾ ਗਨੀ ਨਾ ਆਵੈ। ਉਹਨਾਂ ਦੀ ਕਟਾਕ ਕਾਂਖੀ ਲੱਗ ਜਾਂਦੀ ਰੱਬ ਦੇ ਨਾਲ, ਕਾਂਖੀ ਏਕ ਹੈ ਦਰਸ ਤੁਹਾਰੋ, ਉਹਨਾਂ ਦੀ ਚੜ ਜਾਂਦੀਆਂ ਬਿਰਤੀਆਂ, ਕਾਂਖੀ ਏਕ ਹੈ ਦਰਸ ਤੁਹਾਰੋ, ਨਾਨਕ ਉਨ ਸੰਗੇ ਮੋਹੇ ਆਧਾਰੋ। ਕਿਹਨਾਂ ਦੇ ਸੰਗਿਆ ਹੁਣ ਰਾਹੁਲ ਸਮਾਉਣ ਲੱਗੀਆਂ? ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨੇ ਬਿਸਰਾਮ। ਇਸ ਕਰਕੇ ਦਰ ਘਰ ਕੀ ਸਭ ਕੁਛ ਹੋਣਾ,
ਦਰੇ ਘਰੇ ਟੋਈ ਨਾਲ ਹੈ, ਦਰ ਘਰ ਝੂਠ ਖੁਆਰ ਮੁੰਦੇ ਤੇਰ ਬਿਨ ਕਿਆ ਸਿੰਗਾਰ।
ਆਹੋ ਅਖੀਰਲੀ ਲਾਈਨ ਚ ਕਿਹਾ,
ਇਹ ਸਭੇ ਰਸ ਭੋਗ ਬਾਦੇ ਹੈ,
ਜਿੰਨੇ ਮਰਜ਼ੀ ਰਸਾਂ ਚੋਂ ਤੂੰ ਆਪਣੀ ਜ਼ਿੰਦਗੀ ਭੋਗੀ ਜਾ ਲੋ।
ਸਭੇ ਰਸ ਭੋਗ
ਬਾਦ ਕਹਿੰਦੇ ਜ਼ਹਿਰ ਨੂੰ,
ਸਭੇ ਰਸ ਭੋਗ ਬਾਦੇ ਹੈ, ਸਭੇ ਸ਼ਿੰਗਾਰ ਬੇਕਾਰ जब लग सब दे नाम दिए
सब दी इन्ना इन्ना जप इनी कमाई कर ओदी भेद हो जा शब्द रूपी हो जा
जब लग सब दे नाम दिए क्यों सो है गुरुद्वारे
जेडे फिर शब्द च भेद हो गए उन्हां ने फिर अखीरली लाई
नानक तन सुहागणी जिन सहना ले प्यार
चारे लाइना फिर पढ़िए
सबे रस भोगण बादे
इन्हें भी असी शरीर दे रस भोगने नहीं है महाराज कहिंदा अंदरले गुरुद्वारे च वड़ जा एक बारी अंदर वड़ जा अपने फिर जिन्ने मर्जी रस भोगे पर कंडीशन है जे तू दे अंदर नहीं ते बाकी सारे इस तरह जिदा एक रंडी जनानी होंदी है उहदा पति कोई नहीं उहदे बगैर इस करके आ वड्डी कंडीशन दित्ती है भी रस छड्डणे नहीं है महाराज दी तां हुकम है साडा भई नानक सतगुर भेटे है पूरी होवे जुगत हसंदे आ खलंदे आ पहनंदे आ खवंदे आ विच होवे मुक्त असी सारी मुक्ति लेकिन सब रस भोगण उस वेले जाहिर है जब तक तू अंदर नहीं अपने वड़दा जब तू अंदर वड़ेगा फिर जो मर्जी करी चल लेकिन तू होर तरीके ना भोगेगा तेनू होर स्वाद जहर लगने है तेनू ऐसा उच्चा स्वाद आ जाना जेड़ा कि तू पहला फिर स्वाद छड़ जाना
जब लग सबे रस भोग बादे हैं
एहो ही फर्क है पाठ करन जिन्हें शब्दों के अखंड पाठ जां इन्नी सारी शब्द जो महले पहले दे है पाठ करन ते जां विचारन च भी शब्द कहिंदा की है उहदे नाल साडे कोल पल्ले पएगा इसे करके इसे महले ना लिखिया महले पहले ना पढ़िया नाही भेद बुझिया पावना जिंज कर शब्द नूं बुझांगे ना सानू भेद दा नहीं पता लगेगा भेद दा नहीं पता लगेगा इस शब्द में अभेद नहीं होवांगे इस करके जिहड़ा शब्द दा विच अभेद हो जाना महाराज उहदे लई महला तीजा कमाल दा शब्द लिखदा उह लिखदा कहिंदे जो तू शब्द च भेद हो गया ना उहने इक्को चीज तैनूं समझा देनी है किद्दां भेद होएगा
सब दे पेदे परम कटे
परम कहने माया नु मेरी माया दूर होगी
सब दे पेदे परम कटे गुरे नाम दिया समझाए गुरे नाम दिया समझा
सारी बाणी दी समझ की है गुरु ने की करना
गुरे नाम दिया समझाए
जो कड़ी पावरफुल तो कहे
गुरे नाम दिया समझाए ये गुरे नाम दिया समझाए सब दे पेदे परम कटिया सब दे पेदे परम कटिया गुरे नाम दिया समझाए ये नाम दिया समझाए
उस वेले की हुंदा सारे पिछले गुना बख्श दिंदा रहा सारे
पिछले गुना बख्शाए जियो हे पिछले गुना बख्शाए जियो प्रभ अब तुमार गे पाए
नवे सिरे नवे रास्ते ते तोड़ दंदा चोड़ दंदा फ्री वे ते फड़के फिर
हे पिछले गुना बख्शाए जियो प्रभ अब तुमार गे पा
63 साल दा बुढ़ा बोल रहा 63 साल दा 100 साल तक जीना रहा और पहला 63 साल तक वो गंगा पैदल जांदा रहा गुरु अमरदास साहब अपनी बाणी दे रहा कि मेरे पिछले सारे कर्म कांड माफ कर देते फिर
पिछले गुनाह बख्शाए जियो ਪ੍ਰਭ ਆਪ ਤੁਮਾਰੇ ਪਾਏ ਪ੍ਰਭ ਆਪ ਤੁਮਾਰੇ ਪਾਏ।
ਪਰ ਇੱਕ ਗੱਲ ਮੈਨੂੰ ਤਗੜੀ ਕਰਕੇ ਸਮਝਾਤੀ ਗੁਰੂ ਨਾ ਕੀ ਇਹ ਸਭ ਦੇ ਤੇ ਵੀ ਸਭ ਦੀ ਕਮਾਈ ਨਾ ਛੱਡੀ
ਸਭ ਦੇ ਭੇਦੇ ਪਰਮ ਕਰਤਿਆ ਗੁਰ ਨਾਮ ਦੀਆ ਸਮਝਾਏ ਗੁਰ ਨਾਮ ਦੀਆ ਸਮਝਾਏ ਇਹ ਪਿਛਲੇ ਗੁਨਾਹ ਬਖਸ਼ਾਏ ਜੀਓ ਪ੍ਰਭ ਆਪ ਤੁਮਾਰੇ ਪਾਏ ਪ੍ਰਭ ਆਪ ਤੁਮਾਰੇ ਪਾਏ। ਤੋ ਜਬ ਲਗ ਸਭ ਦੇ ਨਾ ਭੇਜਿਆ ਕਿਉਂ ਸੋਹੇ ਗੁਰਦੁਆਰੇ ਨਾਨਕ ਧੰਨ ਸੁਹਾਗਣੀ ਜਿਨ ਸਹਿਨਾਲ ਪਿਆਰ ਮੁੰਦੇ ਫਿਰ ਬਿਨ ਕਿਆ ਸੀਗਾਰ ਈ ਦਰੇ ਕਰੇ ਟੋਈ ਨਾ ਲਹਿ ਦਰ ਗਏ ਝੂਠ ਖੁਆਰ।
ਰਹੋ ਹੋ ਸਭ ਸ਼ੁਰੂ ਤੋਂ ਸ਼ੁਰੂ ਕਰਦੇ ਹਾਂ ਅਸੀਂ
ਤ੍ਰਿਗ ਜੀਵਨ ਦੁਹਾਗਣੀ ਮੁਠਈ ਦੂਜੇ ਪਾਏ।
ਆ ਦੂਜਾ ਭਾਅ ਬਹੁਤ ਵਾਰੀ ਆਏਗਾ। ਇੱਕ ਭਾਅ ਹੈ ਨਾਮ ਜਪਣ ਵਾਲਾ, ਦੂਜਾ ਭਾਅ ਹੈ ਕਰਮ ਕਾਂਡ ਵਾਲਾ। ਤੋ ਦੂਜਾ ਭਾਅ ਕੀ ਹੈ? ਦੂਜਾ ਭਾਅ ਹੈ ਕੋਈ ਹੋਰ ਹੀ ਜ਼ਿੰਦਗੀ ਦੀ ਹੌਬੀ ਬਣਾ ਲੈਣੀ। ਹਰ ਬੰਦੇ ਦੀ ਹੌਬੀ ਹੁੰਦੀ ਨੇ, ਸ਼ੌਕ ਹੁੰਦਾ। ਕਹਿੰਦਾ ਜੇ ਨਾਮ ਜਪਣ ਦੀ ਹੌਬੀ ਨਹੀਂ ਆ, ਨਾਮ ਜਪਣ ਦਾ ਸ਼ੌਕ ਨਹੀਂ ਆ, ਬਾਕੀ ਸਭ ਦੂਜਾ ਭਾਅ ਵਿਕਾਰ ਹੈ। ਤੋ ਇਹ ਸਮਝ ਲਓ ਵੀ ਜ਼ਿੰਦਗੀ ਦੇ ਵਿੱਚ ਸਭ ਤੋਂ ਉੱਚਾ ਸ਼ੌਕ ਹੈ ਨਾਮ ਜਪਣ ਵਾਲਾ, ਬਾਕੀ ਜਿਹੜਾ ਵੀ ਸ਼ੌਕ ਹੈ ਉਹ ਦੂਜਾ ਭਾਅ ਹੈ। ਇਸ ਕਰਕੇ ਤ੍ਰਿਗ ਜੀਵ ਤ੍ਰਿਗ ਲਫ਼ਜ਼ ਆਇਆ 100 ਵਾਰੀ। ਫਿਟੇ ਮੂੰਹ ਕਹੋ ਇੱਕ ਬੰਦੇ ਨੂੰ, ਉਹਨੂੰ ਇੱਕ ਵਾਰੀ ਤ੍ਰਿਗ ਕਹਿ ਲਓ, ਬੜਾ ਹੈ। ਤੋ 100 ਫਿਟੋ ਮੂੰਹਾਂ ਇਕੱਠੀਆਂ ਕਰੀਏ, ਇੱਕ ਤ੍ਰਿਗ ਬਣਦੀ ਹੈ। ਤੋ ਮਹਾਰਾਜ ਨੇ ਉਹ ਲਫ਼ਜ਼ ਲਾਇਆ
ਤ੍ਰਿਗ ਜੀਵਨ ਦੁਹਾਗਣੀ ਮੁੱਠੀ ਦੂਜੇ ਪਾਏ।
ਜਿਹੜੇ ਦੂਸਰੇ ਭਾਵ ਚ ਬੰਦੇ ਹੋਰ ਸ਼ੌਕ ਚ ਰਹਿੰਦੇ, ਉਹਨਾਂ ਦਾ ਜਿਸਮ ਸਦਾ ਹੀ ਕਮਜ਼ੋਰ ਰਹੇਗਾ, ਉਹ ਪੂਰਨ ਹੈਲਦੀ ਨਹੀਂ ਹੋਣਗੇ। ਜਿੱਦਾਂ ਇੱਕ ਕਲਰ ਵਾਲੀ ਕੰਧ, ਕੰਧ ਨੂੰ ਕਲਰ ਲੱਗਾ ਹੋਵੇ, ਉਹ ਸਦਾ ਕਿਰਦੀ ਰਹਿੰਦੀ। ਮਹਾਰਾਜ ਨੇ ਉਸ ਦੀ ਮਿਸਾਲ ਦਿੱਤੀ ਹੈ।
ਤੋ ਤ੍ਰਿਗ ਜੀਵਨ ਦੁਹਾਗਣੀ ਮੁੱਠੀ ਦੂਜੇ ਪਾਏ ਕਲਰ ਕੇਰੀ ਕੰਧ ਜਿਉ।
ਕਿਆ ਮਹੱਲਾ ਪਹਿਲਾ ਕਹਿੰਦਾ, ਕਲਰ ਵਰਗਾ ਜਿਸ ਕਲਰ ਲੱਗਾ ਹੋਏ ਉਸ ਕੰਧ ਨੂੰ ਸਦਾ ਹੀ ਡਿੱਗ ਪੈਣੀ ਆ, ਡਿੱਗਦੀ ਜੱਕ ਲੱਗ ਤੇ ਨਹੀਂ ਹੈ, ਉਹ ਦਿਨ ਰਾਤ ਥੋੜੀ ਥੋੜੀ ਕਿਰਦੀ ਰਹਿੰਦੀ, ਉਹ ਕਲਰ ਉਹ ਮੌਜੂਦ ਤੇ ਨਹੀਂ ਹੁੰਦੀ ਇਹ ਚ।
ਤੋ ਮਹਾਰਾਜ ਕਹਿੰਦਾ ਜੀਵਨ ਦੁਹਾਗਣੀ ਮੁੱਠੀ ਦੂਜੇ ਪਾਏ ਕਲਰ ਕੇਰੀ ਕੰਧ ਜਿਉ ਐਨ ਸਿਕਰ ਤਹਿ ਪਾਏ।
ਐਹਨਸ ਬਹੁਤ ਵਾਰੀ ਲੱਭਦਾ ਹੈ। ਐਹ ਕਹਿੰਦੇ ਦਿਨ ਨੂੰ, ਨਿਸ ਕਹਿੰਦੇ ਰਾਤ ਨੂੰ। ਇਹ ਬ੍ਰਹਮ ਗਿਆਨ ਦੀ ਚਾਲ ਹੈ, ਬਹੁਤ ਵਾਰੀ ਲੱਭਦਾ ਹੈ, ਘਰ ਬੈਠ ਕੇ ਸਾਰੀ ਬਾਣੀ ਖੁੱਲ ਜਾਏਗੀ। ਐਹਨਸੇ ਦਿਨ ਰਾਤੇ ਉਹ ਕੰਧ ਕਿਰਦੀ ਰਹਿੰਦੀ ਹੈ। ਕੰਧ ਨੇ ਇਹ ਨਹੀਂ ਦੇਖਣਾ ਵੀ ਹੁਣ ਰਾਤ ਆ ਜਾਂ ਦਿਨ ਆ, ਉਹ ਕਲਰ ਨਾਲ ਕਿਰਦੇ ਰਹੇ। ਇਸ ਤਰ੍ਹਾਂ ਸਾਡਾ ਸਰੀਰ ਦਿਨ ਵ ਦਿਨ ਨਾਮ ਨਾ ਜਪਣ ਕਰਕੇ ਦਿਨ ਵ ਦਿਨ ਕਮਜ਼ੋਰ ਹੋ ਰਿਹਾ। ਇਸ ਕਰਕੇ ਮਹਾਰਾਜ ਕਹਿੰਦੀ ਹੈ
ਕਲਰ ਕੇਰੀ ਕੰਧ ਜਿਉ
ਨਸੇ, ਇਹ ਵੀ ਬਾਣੀ ਚੋਂ ਲੱਭ ਮੈਂ ਕੱਢਣੇ। ਮੇਰਾ ਸੌ ਜਾਗੇ, ਬਾਬਾ ਨਾਨਕ ਕਹਿੰਦਾ ਮੇਰਾ ਪ੍ਰੀਤਮ ਤੇ ਜਾਗਦਾ ਤੇ ਮੈਂ ਜਿਹੜੀ ਉਹਦੀ ਇਸਤਰੀ ਆ ਮੈਂ ਸੁੱਤੀ ਪਈ ਵਾਂ। ਜੇ ਮੇਰਾ ਸੌ ਜਾਗੇ ਹਾਂ ਨਿਸ ਭਰ ਸੋਵਾਂ, ਮੈਂ ਸਾਰੀ ਰਾਤ ਹੀ ਸੁੱਤੀ ਰਹੀ ਤੇ ਮੇਰਾ ਮਾਲਕ ਅੰਦਰ ਜਾਗਦਾ। ਹਾਂ ਨਿਸ ਭਰ, ਨਿਸ ਕਹਿੰਦੇ ਰਾਤ ਨੂੰ, ਇਹ ਕਹਿੰਦੇ ਦਿਨ ਨੂੰ, ਤੋ ਦੋ ਲਫ਼ਜ਼ ਇਕੱਠੇ ਬ੍ਰਹਮ ਗਿਆਨ ਚ ਆਉਣਗੇ, ਇਹ ਨਸੀ ਦਿਨ ਰਾਤੀ। ਤੋ ਕੱਲਰ ਘੇਰੀ ਕੰਧ ਜਿਉ, ਉਹ ਅਸੀਂ ਗੁਰੂ ਨਾਨਕ ਦੇ ਸਿੱਖ ਹੈ, ਪਰ ਗੁਰੂ ਨਾਨਕ ਦੀ ਸ਼ਬਦਾਵਲੀ ਉਹਦਾ ਗਿਆਨ ਉਹ ਨਹੀਂ ਸਾਨੂੰ, ਸਾਡੇ ਜੀ ਗੁਰੂ ਨਾਨਕ ਸਾਹਿਬ ਤੋਂ, ਅਸੀਂ ਗੁਰੂ ਨਾਨਕ ਦੇ ਸਿੱਖ ਹੈ, ਅਸੀਂ ਉਹ ਗੁਰਸੇ ਸਿੱਖ ਸਵਾਦੇ, ਅਸੀਂ ਉਹਦਾ ਗਿਆਨ ਤੇ ਅਸੀਂ ਸਮਝਦੇ ਨਹੀਂ ਕਦੀ ਵੀ ਉਹ ਕਹਿੰਦਾ ਕੀ ਹੈ। ਇੱਕ ਬਾਪੂ ਨੂੰ ਬਾਪੂ ਬਣਾ ਲਈਏ ਤੇ ਉਹਨੂੰ ਉਹਨੇ ਕਿਹਾ ਕਦੀ ਨਾ ਬਾਪੂ ਬਸ ਤੈਨੂੰ ਮੱਥਾ ਸਵੇਰੇ ਉੱਠ ਕੇ ਟੇਕ ਦਾਂਗੇ, ਬਾਕੀ ਉਹ ਕਹਿੰਦਾ ਸੋ ਮੇਰੇ ਆਖੇ ਤੇ ਮੈਂ ਲੱਗਦੇ ਨੀ, ਮੈਂ ਟਿਟਕ ਟਿਟਕ ਮਰ ਜਾਂਦਾ, ਤੂੰ ਮੇਰੀ ਗੱਲ ਤੇ ਸੁਣਦੇ। ਕਹਿੰਦੇ ਨਹੀਂ ਤੈਨੂੰ ਸੁੱਖ ਆਸਣ ਕਰਾਂਗੇ ਐਂ ਨਰਮਾਲੇ ਦਾ, ਤੈਨੂੰ ਸਭ ਕੁਛ ਭੋਗ ਲਵਾਵਾਂ ਦੇਗਾ ਤੂੰ ਤੂੰ ਤੈਨੂੰ ਪੂਰੇ ਚੌੜ ਕਰਾਂਗੇ, ਪਰ ਤੇਰੇ ਆਖੇ ਨੀ ਅਸੀਂ ਲੱਗਣਾ। ਸੋ ਉਹ ਗੱਲ ਹੈ ਵੀ ਮਹਾਰਾਜ ਕਹਿ ਰਿਹਾ ਵੀ ਤੁਸੀਂ ਜਿਹੜੀ ਗਿਆਨ ਐਡਾ ਵੱਡਾ ਉਹਦੇ ਸ਼ਬਦ ਉਹਦਾ ਪਾਠ ਕਰ ਲੈਣਾ, ਉਹਨੂੰ ਸਮਝਣਾ ਕਦੀ ਨੇ ਨਾ ਉਹਦੇ ਆਖੇ ਲੱਗਣਾ। ਇਸ ਕਰਕੇ ਗੁਰੂ ਨਾਨਕ ਦੀ ਵਡਿਆਈ ਅਸੀਂ ਵਧਾ ਨਹੀਂ ਰਹੇ ਸਿੱਖ ਬਣ ਕੇ, ਬਲਕਿ ਅਸੀਂ ਘਟਾ ਰਹੇ ਹਾਂ ਵੀ ਅਸੀਂ ਇਹੋ ਜਿਹੇ ਗਿਆਨ ਦੇ ਬਾਬਾ ਜਿਹੜਾ ਦੇ ਰਿਹਾ ਉਹਦੇ ਅਸੀਂ ਸਿੱਖਾਂ ਦੇ, ਸਾਨੂੰ ਇੱਕ ਲਾਈਨ ਦਾ ਪਤਾ ਨਹੀਂ ਵੀ ਬਾਬਾ ਕਹਿ ਕੀ ਰਿਹਾ। ਤ੍ਰਿਗ ਜੀ ਤ੍ਰਿਗ ਜੀਵਨ, ਅਸੀਂ ਸਾਰੇ ਹੀ ਦੁਹਾਗਣਾ, ਤ੍ਰਿਗ ਜੀਵਨ ਦੁਹਾਰੀ ਮੁੱਠੀ ਦੂਜੇ ਪਾਏ, ਕਲਰ ਕੇਰੀ ਕੰਧ ਜਿਉ, ਐਨ ਸਿਕਰੇ ਤਹਿ ਪਾਏ। ਆਇਆ ਰਾਜ ਹੁਣ, ਬਿਨ ਸਬਦ ਸੁਖ ਨਾ ਥੀਏ, ਫਿਰ ਬਿਨ ਦੁਖ ਨਾ ਜਾਏ। ਸਬਦ ਜਿਹੜਾ ਸ਼ਬਦ ਹੈ, ਜਪਣ ਵਾਲਾ ਸ਼ਬਦ ਹੈ, ਗੁਰਮੰਤਰ ਬਚਨ ਦੀਖਿਆ ਉਪਦੇਸ਼ ਕਈ ਕੁਛ ਇਸ ਲਫ਼ਜ਼ ਨੂੰ ਕਹੇ ਜਿਹੜਾ ਅਸੀਂ ਮੂੰਹ ਨਾਲ ਜਪਣਾ ਹੈ। ਬਿਨ ਸਬਦ ਹੈ ਸੁਖ, ਸੁਖ ਦੇ ਖੱਖੇ ਨੂੰ ਔਂਕੜਾ, ਤੁਹਾਨੂੰ ਇਹ ਨੀ ਬਾਬਾ ਸ਼ਬਦ ਹੀ ਠੇਕਾ ਨੀ ਲੈਂਦਾ ਵੀ ਤੂੰ ਸ਼ਬਦ ਜਪਣਾ ਸ਼ੁਰੂ ਕਰ ਦਿੱਤਾ ਤੇ ਤੇਰੇ ਮੈਂ ਜ਼ਿੰਦਗੀ ਦੇ ਸਾਰੇ ਤੈਨੂੰ ਸੁੱਖ ਦੇ। ਗੁਰੂਆਂ ਨੂੰ ਇੰਨੇ ਇੰਨੇ ਦੁੱਖ ਆਏ, ਆਹ ਕੁਛ ਹੋਇਆ, ਉਹਨਾਂ ਨੂੰ ਕਿਹੜਾ ਸੁੱਖ ਮਿਲਿਆ? ਇਹ ਸੁੱਖ ਦੇ ਖੱਖੇ ਨੂੰ ਅੰਕੜ ਹੈ, ਇਹ ਹੈ ਜਨਮ ਮਰਨ ਦਾ, ਜਨਮ ਮਰਨ ਦਾ ਦੁੱਖ ਦੇ ਖੱਖੇ ਨੂੰ ਅੰਕੜੋ, ਸੁੱਖ ਦੇ ਖੱਖੇ ਨੂੰ ਅੰਕੜੋ। ਦੁੱਖ ਹੈ ਜਨਮ ਮਰਨ ਦਾ, ਮਾਂ ਦੇ ਗਰਭ ਚ ਆਉਣ ਦਾ, ਇਸ ਜੂਨਾ ਚ ਆਉਣ ਦਾ ਦੁੱਖ ਹੈ ਜੰਮਣ ਮਰਨ ਦਾ। ਸੁੱਖ ਹੈ ਆਤਮਿਕ ਸੁੱਖ, ਅੰਦਰਲੀ ਠੰਡ, ਬਾਹਰੋਂ ਭਾਵੇਂ ਤੱਤੀ ਤਵੀ ਦੇ ਬੈਠੇ ਹੋਣ, ਬਾਹਰੋਂ ਭਾਵੇਂ ਚਾਂਦਨੀ ਚੌਕ ਚ ਉਹਨਾਂ ਦੀ ਗਰਦਨ ਲਾ ਪੀ ਜਾਵੇ, ਬਾਹਰੋਂ ਭਾਵੇਂ ਉਹਨਾਂ ਦੇ ਸਭ ਜ਼ਿਆਦੇ ਮਾਰਤੇ ਜਾਣ, ਸਭ ਕੁਛ ਨਾ ਸਭ ਇਹਨਾਂ ਨੇ ਅੰਦਰ ਲੈ ਸਕਦੀ, ਉਹ ਸੁੱਖ ਸ਼ਬਦ ਠੇਕਾ ਲੈਂਦਾ। ਬਾਕੀ ਤੂੰ ਆਪਣੇ ਕਰਮ ਦੇ ਮੁਤਾਬਕ ਭੋਗਣੇ ਹੈ ਜੋ ਦੁੱਖ ਸੁੱਖ ਹੈ, ਪਰ ਇਹ ਨਿਬੜ ਸਕਦੇ ਹੈ ਜੇ ਤੂੰ ਨਾਮ ਜਪ ਲੈ, ਵਿਘਨ ਵਿਨਾਸ਼ਨ ਸਭ ਦੁੱਖ ਨਾਸ਼ਨ ਸਤਿਗੁਰ ਨਾਮ ਦਰੜਾਇਆ। ਪਰ ਕਈ ਐਸੇ ਹੈ ਜਿਹੜੇ ਕਿ ਭਾਣੇ ਦੇ ਵਿੱਚ ਵੱਡੇ ਵੱਡੇ ਭਗਤਾਂ ਨੂੰ ਸਹਿਣਾ ਪੈਂਦਾ ਹੈ, ਪਰ ਸੁੱਖ ਜਿਹੜਾ ਹੈ ਇੱਥੇ ਖੱਖੇ ਨੂੰ ਔਂਕੜ ਆ, ਉਹ ਤੇਰੇ ਅੰਦਰਲੇ ਸੁੱਖ ਦਾ ਸ਼ਬਦ ਠੇਕਾ ਲੈਂਦਾ, ਬਾਹਰ ਦੇ ਨਾਨੀ। ਬਿਨ ਸ਼ਬਦ ਸੁੱਖ ਨਾ ਥੀਐ, ਫਿਰ ਬਿਨ ਦੁੱਖ ਨਾ ਜਾ, ਆ ਦੁੱਖ ਦੇ ਖੱਖੇ ਨੂੰ ਅੰਕੜ, ਜੰਮਣ ਮਰਨਾ ਨੀ ਤੇਰਾ ਮੁੱਕਣਾ। ਇਸ ਕਰਕੇ ਰਹਾਉ ਚ ਸਮਾਉਣੀਆਂ ਤੁਕਾ, ਰਹਾਉ ਆਪਣੇ ਆਪ ਮੂੰਹ ਚ ਉੱਠਿਆ, ਮੁੰਦੇ ਫਿਰ ਬਿਨ ਕਿਆ ਸੀਗਾ, ਇਹ ਦਰੇ ਘਰ ਢੋਈ ਨਾ ਲੈ, ਡਰ ਗਏ ਝੂਠ ਖੁਆਰ, ਝੂਠ ਖੁਆਰ। ਇਹ ਖੁਆਰ ਦਾ ਲਫ਼ਜ਼ ਐਸਾ ਸਿਖਾਣਾ, ਖੜੇ ਉੱਠ ਕੇ ਸਾਰੀ ਕੌਮ ਦੋਨੋਂ ਵੇਲੇ ਕੀ ਖਰੇ ਕਿੰਨੇ ਵੇਲੇ ਹਰ ਗੁਰਦੁਆਰੇ 'ਚ ਇਹ ਦੋਹਾ ਪੜਿਆ ਜਾਂਦਾ, ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਏ, ਖੁਆਰ ਹੋਏ ਸਭ ਮੇਰੇ। ਖੁਆਰ ਅਸੀਂ ਸਾਰੀ ਸਿੱਖੀ ਹੈ ਖੁਆਰ ਉਹ ਖੁਆਰ ਥੋੜ੍ਹੇ ਵੀ ਜਿਹੜਾ ਰਾਜ ਕਰੇਗਾ ਖਾਲਸਾ ਨਾ ਉਹ ਬਾਣੀ ਨਾ ਉਹ ਕੁਛ ਪਤਾ ਨੀ ਕਿੱਥੋਂ ਆਈ ਹੈ ਦੋਹਾਂ ਉੱਠ ਕੇ ਸਾਰੀ ਕੌਮ ਦਾ ਪੜ੍ਹਨਾ ਇੰਨੀ ਅਗਿਆਨਤਾ ਪਈ ਹੈ ਤਾਂ ਮਹਾਰਾਜ ਦੇ ਸ਼ਬਦ ਕਹਿ ਰਿਹਾ ਵੀ ਤੁਸੀਂ ਅਸੀਂ ਸਾਰੇ ਖੁਆਰ ਹੋਵਾਂਗੇ ਕਿਉਂਕਿ ਅਸੀਂ ਨਾਮ ਨਹੀਂ ਜਪਦੇ ਇਸ ਕਰਕੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਖੁਆਰ ਹੋਏ ਸਭ ਮਿਲੇਗੇ ਬਚੇ ਕਿੰਨੀਆਂ ਅਗਿਆਨਤਾ ਵਾਲੀਆਂ ਤਕਾਂ ਜਿਹੜੀ ਸਿੱਖੀ ਕਿਉਂਕਿ ਅਸੀਂ ਆਪਣੇ ਗੁਰੂ ਦਾ ਲਫ਼ਜ਼ ਜੋ ਬਾਬੇ ਨਾਨਕ ਨਾਲ ਖੁਆਰ ਲਿਖੇ ਉਹ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਤੋ ਦਰ ਕਰ ਦਰ ਗਏ ਝੂਠ ਖੁਆਰ ਰਹਾਓ ਬੰਦਾ ਭੁੱਲ ਸਕਦਾ ਹੈ ਦੁਨੀਆਂ ਭੁੱਲ ਸਕਦੀ ਹੈ ਪਰ ਰੱਬ ਨਹੀਂ ਭੁੱਲ ਸਕਦਾ ਇੱਥੋਂ ਸ਼ੁਰੂ ਕੀਤਾ ਗਿਆਨ ਰਹਾਓ ਤੋਂ ਬਾਅਦ ਆਪੇ ਸੋ ਜਾਣ ਨਾ ਭੁੱਲੇ ਸੱਚਾ ਵਾਡ ਕਿਰਸਾਨ ਲਹੋ ਰੱਬ ਨੇ ਜੱਟ ਬਣਾ ਦਿੱਤਾ ਕਿਰਸਾਨ ਖੇਤੀ ਕਰਨ ਵਾਲਾ ਰੱਬ ਹੁਣ ਰੱਬ ਦਾ ਉਹ ਕਰੈਕਟਰ ਦੱਸ ਰਿਹਾ ਵੀ ਰੱਬ ਹੀ ਸਭ ਤੋਂ ਵੱਡਾ ਖੇਤੀ ਕਰਨ ਵਾਲਾ ਕਿਰਸਾਨ ਹੈ ਇਹ ਆਪੇ ਸੋ ਜਾਣ ਨਾ ਭੁੱਲੇ ਸੱਚਾ ਵੱਡ ਕਿਰਸਾਨ ਇਹ ਪਹਿਲਾਂ ਧਰਤੀ ਸਾਧਿਕਾ ਸੱਚ ਨਾਮ ਦੇ ਦਾਨ ਧਰਤੀ ਸਾਧ ਕੇ ਫਿਰ ਦਾਨ ਦਿੰਦਾ ਹੈ ਇਹੋ ਮਹੱਲਾ ਆਪਣੇ ਆਸਾ ਦੀ ਵਾਰ ਚ ਲਿਖਦਾ ਹੈ ਸੱਚ ਤਾਂ ਪਰਜਾਣੀਏ ਜਾਂ ਜੁਗਤ ਜਾਣੇ ਜੀਓ ਧਰਤ ਕਾਇਆ ਸਾਧ ਕੇ ਵਿੱਚ ਦੇਹ ਕਰਤਾ ਵੀ ਹਾਂ ਅਸੀਂ ਜਿਹੜੀ ਧਰਤੀ ਆ ਜਿਸਮ ਦੀ ਸਾਧਨਾ ਕਰਕੇ ਇਹਦੇ ਵਿੱਚ ਨਾਮ ਬੀਜਣਾ ਹੈ ਤੋ ਪਹਿਲਾਂ ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ ਸਾਡੇ ਅੰਦਰ ਇੱਕ ਜੀਓ ਹੈ ਜੀਵ ਇਸਤਰੀ ਜਿਹਨੂੰ ਕਿਹਾ ਜੀਓ ਅੰਦਰ ਹੈ ਉਹ ਸੱਚ ਤਾਂ ਉਹਨੂੰ ਸੱਚ ਤਾਂ ਉਹ ਜਾਣ ਸਕੇਗੀ ਜਦ ਕਿ ਜੁਗਤੀ ਜਾਣੇ ਜੁਗਤੀ ਕੀ ਹੈ ਵੀ ਇਹ ਸਰੀਰ ਦੇ ਵਿੱਚ ਹੀ ਨਾਮ ਤੂੰ ਬੀਜਣਾ ਹੈ ਸਰੀਰ ਦੀ ਸਾਧਨਾ ਕਰਨੀ ਹੈ ਤੋ ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ ਧਰਤ ਕਾਇਆ ਸਾਧ ਕੇ ਵਿੱਚ ਦੇ ਕਰਤਾ ਵੀ ਉਹ ਅਕਾਲ ਪੁਰਖ ਦਾ ਜਿਹੜਾ ਨਾਮ ਹੈ ਕਰਤੇ ਦਾ ਉਹ ਇਹਦੇ ਵਿੱਚ ਬੀ ਪਾ ਅਤੇ ਜੋ ਬੀਜੇ ਸੋ ਉੱਗਵੇ ਜੋ ਬੀਜੇਗਾ ਉਹ ਉੱਗੇਗਾ ਇਸ ਸਰੀਰ ਦੇ ਨਾਲ ਜੋ ਬੀਜੇਗਾ ਉਹ ਉੱਗੇਗਾ ਇਸ ਕਰਕੇ ਬਾਬਾ ਨਾਨਕ ਕਹਿੰਦਾ ਜੇ ਜੋ ਜੀ ਹੋਏ ਸੋ ਉੱਗਵੇ ਮੂੰਹ ਕਾ ਕਹਿਆ ਵਾਓ ਬੀਜੇ ਵੇਖ ਮੰਗੇ ਅੰਮ੍ਰਿਤ ਵੇਖੋ ਇਹ ਨਿਆਓ ਇਸ ਕਰਕੇ ਅਸੀਂ ਆਪਣੇ ਜਿਸਮ ਦੇ ਧਰਤੀ ਦੇ ਵਿੱਚ ਸਦਾ ਹੀ ਨਾਮ ਬੀਜਣਾ ਹੈ ਇਹੋ ਰੱਬ ਨੂੰ ਪਾਉਂਦਾ ਹੈ ਆਪੇ ਸੋ ਜਾਣ ਨਾ ਭੁੱਲੇ ਪਰ ਇਹ ਐਡੀਆਂ ਤੁਕਾਂ ਡੂੰਘੀਆਂ ਪਰ ਉਹ ਨਹੀਂ ਭੁੱਲਦਾ ਪਰ ਬੰਦੇ ਨਾਲ ਸਦਾ ਹੀ ਭੁੱਲਣਹਾਰ ਹੈ ਬਾਬਾ ਨਾਨਕ ਨੇ ਵੱਡੇ ਰੱਬ ਨੂੰ ਭੁੱਲਣਾ ਮੰਨਿਆ ਹੈ ਆਪੇ ਸੋ ਜਾਣ ਨਾ ਭੁੱਲੇ ਸੱਚਾ ਵੱਡ ਕਿਰਸਾਨ ਇਹ ਪਹਿਲਾ ਧਰਤੀ ਸਾਧਿਕਾ ਇਹ ਸੱਚ ਨਾਮ ਵੇਦਾਨ ਨਾਮ ਦੇ ਉਪਜੇ ਨਾਮ ਇੱਕ ਘਰ ਮੇ ਪਾਵੇ ਨਿਸ਼ਾਨ ਜਿਹੜਾ ਆਪਣੀ ਇਸ ਜਿਸਮ ਚ ਨਾਮ ਬੀਜਦਾ ਹੈ ਉਹਦੇ ਅੰਦਰ ਨੌ ਨਿਧੀਆਂ 18 ਸਿੱਧੀਆਂ ਇੰਨੀਆਂ ਤਾਕਤਾਂ ਆ ਜਾਂਦੀਆਂ ਨਾਮ ਦੇ ਵਿੱਚ ਹੀ ਨੌ ਨਿਧੇ ਉਪਜੇ ਨਾਮ ਨਵੇਂ ਨਿਧੀਆਂ ਉਹਦੇ ਵਿੱਚ ਫਿਰ ਨਾਮ ਉੱਗਦਾ ਹੈ ਨਾਮ 'ਚ ਇੰਨੀ ਪਾਵਰ ਹੈ ਉਹਨੂੰ ਨੌ ਨਿਧੀਆਂ 18 ਸਿੱਧੀਆਂ ਪਿੱਛੇ ਲੱਗੀਆਂ ਫਿਰ ਜਿਨ ਹਰ ਹਿਰਦੇ ਨਾਮ ਮਤਲਬ ਇਹ ਐਸੀ ਵੱਡੀ ਤਾਕਤ ਹੈ ਨਾਮ ਦੀ ਉਹ ਫਿਰ ਉਹਦੇ 'ਚ ਆ ਜਾਂਦੀ ਹੈ ਪਰ ਏਕ ਨਾਮ ਏਕ ਕਰਮੇ ਪਵੇ ਨਿਸ਼ਾਨ ਪਰ ਇਹ ਸਾਰਾ ਕਰਮ ਕਾਂਡ ਇੱਧਰ ਕਰਮ ਵੱਲ ਇਸ਼ਾਰਾ ਕਰਮ ਕਾਂਡ ਵਾਲਾ ਨਹੀਂ ਹੈ ਕਰਮ ਇਹਨੇ ਬਖਸ਼ਿਸ਼ ਹੈ ਦੋ ਮਹੀਨੇ ਕਰਮ ਦੇ ਆਉਣਗੇ ਇੱਕ ਕੰਮ ਕਰਨ ਵਾਲਾ ਇੱਕ ਕਰਮ ਇਹਨੇ ਬਖਸ਼ਿਸ਼ ਮੇਰ ਤੋ ਇਹ ਕਰਮ ਪਵੇ ਨਿਸ਼ਾਨ ਉਹ ਜਿਹੜੇ ਤੇਰੇ ਸ਼ਬਦ ਤੇਰੇ ਅੰਦਰ ਦਗਦਾ ਨਿਸ਼ਾਨ ਨਿਸ਼ਾਨ ਕਹਿੰਦੇ ਆ ਵੀਜ਼ੇ ਨੂੰ जिन्हू धर्मराज भी देख के ओदा लेखा नहीं लै सकदा। ए उस रूह दे उत्ते ऐसी जग दी कोई चीज निशान बन जांदी है पी जेड़ा ओदे दगल लग पैंदी ओ रूह ओनू ओ दरगाह धर्मराज ओदा लेखा नहीं लै सकदा। ओनू दरगाह दे विच वेलकम हुंदी है, ओदे मत्थे ओदे ते निशान हुंदा रूह ते। इस करके ओ जिहड़ा निशान है ए निशान है। इसे करके रामदास सोढ़ी तिलक दियो सच शब्द निशान। पहला गुरु जनू मैं जोत सतगुरु की जोत अगली जिसम च जाती सी तो पहला जड़ा सी वह गुरु अगले दे विच वह निशान दे जांदा सी। रामदास सोढ़ी तिलक दिया तिलक मत्थे ते नहीं सी दिता इहो निशान कायम करता सी। वार आउंदी है पिता रामदास सोढ़ी सोढ़ी तां लिखिया पी जिसम दी जात है वह महला नहीं थे। रामदास सोढ़ी जदों तख्त ते बैठन लगा जां गद्दी ते रामदास सोढ़ी तिलक दिया की सच शब्द निशान वह शब्द जिहड़ा ओहदे अंदर चालू कर दिता इहो निशान। कबीर साहब कहिंदे है भई पूर्व जन्म हम तुमरे सेवक अब तो मिटिया ना जाई तेरे द्वारे धुन सहज की माथे नाल ही धुन चल पैंदी नाल ही जोत जग पैंदी तो प्रगटी जोत महांत के माथे नानक उदरे तिनके साथे नाल ही धुन उठन लग पैंदी है। वह निशान बन जांदा ओही पछाण है उस रूह की जिथे जिथे वह जांदा फिर दरगाह दे विच। तो रामदास सोढ़ी तिलक दिया सच शब्द निशान तो इहो निशान ओहदी मेहर ना फिर पै जांदा पर जिन्हां ने अपनी धरत काया दे विच नाम बीजिया हुंदा है। नानक दे उपजे नाम ए इक घर में पावे ते निशान मुंडे ऐस निशान तो बगैर हे पर जोबन कुटियारे कुड़िए तू क्यों होर शिकार कर दी है तेर बिन क्या सिगार इधरे करे टोई नाल है दर गए झूठ खुआर गुर को जाने ना जाने क्या तिस चज आचार। अपने गुरु नु ते तू जाने नहीं बाकी चज आचार तेरा की करैक्टर करेगा। गुर को जाने ना जाने क्या तिस चज आचार आचार कहने करैक्टर नु अंधले नाम विसारिया बाणी नी पाठ नी को ककार नी को होर नौना तोना नी कर्म कांड नी विसारिया। महाराज कहंदे अंधले नाम विसारिया मन मुख अंध गोवार मन मुखे अंध गोवार ए आवण जान न चुकई। देखो किड़ी वड़ी सजा है मार जन में होए खुआर तेरे नाल क्यों अंधले नाम विसारिया मन मुखे अंध गुबार। अगला आया बंद चंदन मोले अनाया एक कुंगु मांग संधूर कहते जिन्हें मर्जी तू असि शिंगार करी चल चंदन खुशबुआ लाई चल अनाया कुंगू मांग संदूर अपनी मांग दे विच संदूर भरी चल चोआ चंदन बहु घना पाना नाल कपूर जो मर्जी ए शिंगार तू करी चल। पर मां कहंदा जे धन कन ते पावई रब नू जे नाम तो बगैर होर कोई चीज चंगी जे धन कन ते ना पावई ਤਾਂ ਸਭੇ ਆਡੰਬਰ ਕੂੜ ਇਹ ਸਭੇ ਰਸ ਭੋਗ ਵਾਦੇ ਹੈ ਇਹ ਸਭੇ ਸਿੰਗਾਰ ਬੇਕਾਰ ਇਹ ਜਬ ਲੱਗ ਸਭ ਦੇ ਨਾ
भेदिया क्यों सोहे गुरुद्वारे।
किते दरगाह लिख दीती, किते गुरुद्वारा लिख दिता, किते कर्मखंड लिख दिता, किते बेगमपुरा शहर को नाम लिख दिता। कई ना ऐस स्पिरिचुअल स्टेज दे आउणगे।
दब लग सब दे ना भेदिया क्यों सोहे गुरुद्वारे। नानक तन सुहागणी जिन सहना ले प्यार। जब लग सब देना भेदिया क्यों सोहे गुरुद्वारे।
गुरु नानक दा गुरुद्वारा सी। हुण महला तीजे दा शब्द लै रहे हैं, पन्ना 922 पन्ने दे उत्ते ओ शब्द लै रहे हैं जेदा असी सारी सिक्खी पाठ करी जा रही है। राम कली आनंद साहब दा पाठ। आओ ये आनंद साहब दी एडी लम्मी बाणी पहला पंज पौड़ियां पढ़दे सी अमृत बाटे ते, हुण बाटे दे उत्ते पूरा आनंद साहब पढ़दे बाणी। पर बाणी दा ज्ञान नहीं लेना, बाणी कहिंदी की है। इस करके असी ओ मार के दी जो महाराज दी बाणी दा ज्ञान है राम कली आनंद दा, इस तरह जिदा गुरु पिता 100 साल दे तकरीबन होके गुजरे है गुरु अमरदास साहब, और जिदा एक बुढ़ा आदमी अपने निके जे पोते नूं उंगली ला के तोड़ रहा होवे, इस तरह सारा ज्ञान सीधा साडी मां बोली पंजाबी लिपि और मां बोली च दिता है। और सीधा जिहा ज्ञान गुरु अमरदास साहब ने वेदों शास्त्रों का जुगां का निचोड़ फड़ के इस राम कली आनंद च कढ दिता भी तू आनंद नूं किदां माण सकदा। इस करके उहदा असीं एक कली लै रहे हैं अखीरले अखीरला जिथे जाके आनंद एंड हुंदा है उहदा असीं 38वां अंक लांगे। और उहदे विचों महाराज कहिंदे है भी उह जिहड़ा गुरद्वारा बाबा नानक, क्योंकि उहनां पोथी स्टडी कीती सारे पहले गुरुआं कोल, पहले गुरुआं दीआं पोथां अगले गुरु कोल आ जांदीआं सी, तो गुरु अमरदास साहब ने इह शब्द देख के गां गुरद्वारा होर खोलिया है भी गुरद्वारे दे नाल उह जिहड़ा अंदरला गुरद्वारा उहदे नाल भाग नहीं। जिन चक्कर तों नहीं लाउणा उन चक्कर तू 10वां द्वार नहीं चढ़ सकदा। इस करके जिहड़ा अंदरला वह स्पिरिचुअल स्टेज नूं गुरुद्वारा कहा, बाहरली बिल्डिंगां नूं नहीं गुरुद्वारा कहा। इसे करके हर मजहब च हाल हो रहा, उधर दुनिया चर्चा च फसी पई है। रब अंदर है हर एक दे, हर जगह है, लेकिन असी चर्चा च प्रधान करता। उधर मसीतां च हिंदू पूजे देहरा मुसलमान मसीत, नामे सोई सेविया जै देहरा ना मसीत, हिंदू अन्ना तुरकू काणा दोहां ते ज्ञानी सियाणा। इस करके जिहड़ी चीज हर सारा ज्ञान सारियां रिलीजियस बुक्स और सारे मजहब इस खालदे आ भी अपने अंदर वड़ो, हर एक चीज अंदर है असी बाहर। इसे करके सानू भरम पिया असी हर एक चीज दी बाहर दी इंपोर्टेंस दिंदे आ, अपने अंदर नूं कदी नहीं खोजदे। तो महाराज इस वेले राम कली महल्ले का 38वां अंक कहिंदे ना भी असी ये राम कली दी कली च ही पढ़ांगे उस राग दे विच ही।
एक न दसवां द्वार दिखाया, एक न दसवां द्वार दिखाया, एक न दसवां द्वार दिखाया।
सदा ली दस दिए, 9 द्वारे तो सानू दिस सकदे है, 10वां गुप्त है। ये बॉडी दी बनतर ऐसी है, 9 द्वारे प्रगट है, 2 अखां 2 कान 2 नक्कां जिथे सुराख है, इहदियां खिड़कियां जिसम नूं दरवाजे लगे है, ये द्वार है, इन्हां थाई सब कुछ हो सकता है। जिन्ना कटा जिन्ना मकान चाहुंदा सब इन्हां दरवाजिआं थाणी इन्हां थाणी। तो 2 अखां 2 कन्नां दे सुराख, 2 नक्क दे सुराख, 1 मूंह दा सुराख, 1 थले इंद्री दा सुराख, 1 गोदा दा सुराख, ये 9 दरवाजे है। 9 द्वारे प्रगट किए, 10वां गुप्त रहा। 10वां अंदर लभना ही सारा ब्रह्म ज्ञान की कुंजी है। जेड़ा 10वां द्वार 9 द्वारिया ची असी सारी माया 9 द्वारिया ची फसे पई, मानस जन्म सारा जाया चल जाता इन्हों 9 द्वारिया दे विच ही। लेकिन असी 10वां द्वार जेड़ा अंदर असल जगह है, सुख का स्थान है,
ਉਹ ਅਸਾਂ ਅੰਦਰਲਾ ਉਸ ਨੂੰ ਗੁਰਦੁਆਰਾ ਕਿਹਾ ਔਰ ਨੌ ਦੁਆਰੇ ਪ੍ਰਗਟ ਕੀਤੇ ਆ। ਆਹ ਰਾਮਕਲੀ ਦੇ ਅਖੀਰ ਤੇ ਆਣ ਕੇ ਕਹਿੰਦੇ ਜੇ ਤੂੰ ਕਦੇ ਅੰਦਰ ਚਲ ਜਾਏ ਤੈਨੂੰ ਅਸਲ ਆਨੰਦ ਆ ਜਾਏ, ਔਰ ਉੱਥੇ ਹੀ ਅਨਹਦ ਸ਼ਬਦ ਵੱਜ ਰਿਹਾ ਅੰਦਰ। ਉਹ ਅਸੀਂ ਅੰਕ ਲੈਣ ਲੱਗੇ ਹਾਂ ਪੰਨਾ 922 ਪੰਨੇ ਦੇ ਉੱਤੇ 38ਵਾਂ ਅੰਕ, ਗੁਰੂ ਅਮਰਦਾਸ ਸਾਹਿਬ ਜੀ ਦੇ ਰਾਮਕਲੀ ਆਨੰਦ ਦਾ। ਇੱਕ ਨਾ ਦਸਵਾਂ ਦੁਆਰੇ ਦਿਖਾਇਆ, ਕਿਤੇ ਭਾਗਾਂ ਵਾਲਿਆਂ ਨੂੰ ਉਹ ਦਿਖਾਉਂਦਾ ਹੈ। ਇੱਕ ਨਾ ਦਸਵਾਂ ਦੁਆਰੇ ਦਿਖਾਇਆ, ਇੱਕ ਨਾ ਦਸਵਾਂ ਦੁਆਰੇ ਦਿਖਾ। ਪਰ ਉਹ ਜਿਹੜੇ ਅੰਦਰਲੇ ਗੁਰਦੁਆਰੇ ਨੂੰ ਭਾਵ ਨਹੀਂ ਲਾਉਣਗੇ ਤੇ ਬਾਹਰਲੇ ਗੁਰਦੁਆਰਿਆਂ ਨੂੰ ਝਾੜੂ ਮਾਰਨਗੇ ਜਿਹੜਾ ਬੰਦਾ, ਕਿਉਂਕਿ ਬਾਹਰਲਾ ਗੁਰਦੁਆਰਾ ਨਹੀਂ ਤੁਹਾਨੂੰ ਅੰਦਰ ਉਹ ਸਥਾਨ ਲਵਾ ਸਕਦਾ। ਸਾਰੀ ਬਾਣੀ ਚ ਕਿਸੇ ਗੁਰੂ ਨਾਲ ਬਾਹਰ ਗੁਰਦੁਆਰਾ ਨਹੀਂ ਬਣਾਇਆ, ਇਸ ਕਰਕੇ ਜਿਹੜਾ ਬਾਹਰਲਾ ਗੁਰਦੁਆਰਾ ਭੁਲੇਖਾ ਹੈ, ਇਸੇ ਕਰਕੇ ਸਾਡੀ ਸਿੱਖੀ ਨੂੰ ਕੁਛ ਪ੍ਰਾਪਤੀ ਨਹੀਂ ਹੈ। ਸਾਡਾ ਅੰਦਰਲਾ ਗੁਰਦੁਆਰਾ ਜਿਹਨਾਂ ਨਾਲ ਉਹਦੇ ਨਾਲ ਭਾਵ ਨਹੀਂ ਲਾਈ ਹੈ। ਗੁਰੂ ਦੁਆਰੇ ਲਾਏ ਭਾਵਨੀ, ਗੁਰੂ ਦੁਆਰੇ ਲਾਏ ਭਾਵਨੀ। ਹੁਣ ਇਹ ਸ਼ਬਦ ਐਸਾ ਹੈ ਜਿਹੜਾ ਗੁਰੂ ਅਮਰਦਾਸ ਸਾਹਿਬ ਸੰਗਤ ਚ ਬੈਠ ਕੇ ਸਮਝਾ ਰਹੇ ਹੋਣੇ। ਔਰ ਉਸ ਵੇਲੇ ਗੁਰਦੁਆਰਾ ਨਹੀਂ ਸੀ, ਗੁਰੂ ਅਮਰਦਾਸ ਸਾਹਿਬ ਵੇਲੇ ਗੋਇੰਦਵਾਲ ਰਹਿੰਦੇ ਸੀ, ਨਾ ਅੰਮ੍ਰਿਤਸਰ ਬਣਿਆ, ਨਾ ਕੋਈ ਗੁਰਦੁਆਰਾ ਨਹੀਂ, ਨਾ ਗੁਰੂ ਨਾਨਕ ਦੇ ਜਗ੍ਹਾ ਤੇ ਕੋਈ ਗੁਰਦੁਆਰਾ ਕਿਸੇ ਗੁਰੂ ਨਾਲ ਬਣਾਇਆ। ਇਸ ਕਰਕੇ ਗੁਰਦੁਆਰਾ ਅੰਦਰ ਦੱਸਣਗੇ ਹੁਣੇ ਮਹਾਰਾਜ। ਹੇ ਗੁਰੂ ਦੁਆਰਾ ਗੁਰਦੁਆਰਾ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰੇ ਦਿਖਾਇਆ, ਇੱਕ ਨਾ ਦਸਵਾਂ ਦੁਆਰੇ ਦਿਖਾਇਆ। ਨਾ ਦੁਆਰੇ ਪ੍ਰਗਟ ਕੀਏ, ਨਾ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਦਸਵਾਂ ਗੁਪਤ ਰਖਾਇਆ। ਹਰੇ ਜੀਓ ਗੁਫਾ ਅੰਦਰੇ ਰੱਖ ਕੇ, ਹਰੇ ਜੀਓ ਗੁਫਾ ਅੰਦਰੇ ਰੱਖ ਕੇ, ਵਾਜਾ ਪਵਨ ਵਜਾਇਆ, ਵਾਜਾ ਪਵਨ ਵਜਾਇਆ, ਵਾਜਾ ਮਾਇਆ ਵਾਜਾ ਪਾਉਣ, ਨਾ ਦੁਆਰੇ ਪ੍ਰਗਟ ਕੀਏ, ਦਸਵਾਂ ਦੁਆਤ ਰਖਾਇਆ, ਦਸਵਾਂ ਗੁਪਤ ਗੁਰ ਦੁਆਰੇ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰੇ ਦੇਖਾ।
ਆ ਦੇਖੋ ਉੱਥੇ ਕਿੰਨੇ ਕੌਤਕ, ਕਿੰਨੇ ਚੋਜ ਹੋ ਰਹੇ, ਕਿੱਡੀ ਪਾਵਰਫੁਲ ਸਟੇਜ ਆ ਉੱਥੇ। ਕਹਿ ਰਿਹਾ ਤੈ ਅਨੇਕ ਰੂਪ ਲੋਕ, ਅਨੇਕੀ ਬਿਊਟੀ ਆ ਉੱਥੇ ਇੰਨੀ, ਫਿਰ ਤੂੰ ਬਾਹਰਲੀ ਬਿਊਟੀ ਚ ਨਹੀਂ ਫਸ ਸਕਦਾ। ਤੈ ਅਨੇਕ ਰੂਪ ਨਾਮ ਨਿਜੈ, ਐਡਾ ਵੱਡਾ ਨਾਮ ਹੀ ਉੱਥੇ ਹੈ, ਤਿਸ ਦਾ ਅੰਤ ਨਾ ਜਾਈ। ਗੁਰੂ ਮਹਾਰਾਜ ਨੇ ਬਾਹਾਂ ਚੱਕ ਦਿੱਤੀਆਂ, ਕਹਿੰਦਾ ਮੈਂ ਉਸ ਜਗ੍ਹਾ ਦਾ ਅੰਤ ਨਹੀਂ ਪਾ ਸਕਦਾ,
ਤਿਸ ਦਾ ਅੰਤ ਨਾ ਜਾਈ ਪਾਇਆ, ਤਿਸ ਦਾ ਅੰਤ ਨਾ ਜਾਈ।
ਇਹ ਪਾਠ ਕੜਾ ਪ੍ਰਸ਼ਾਦ ਚ ਕਰਦ ਫਿਰ ਨੂੰ ਰੱਖੇ, ਭੋਗ ਪਾਉਣ ਲਈ ਰੱਖੇ ਆ। ਆਨੰਦ ਸਾਹਿਬ ਦੀਆਂ ਪੰਜ ਪੌੜੀਆਂ ਪੜ੍ਹ ਦੋ ਜੀ, ਪਿਛਲੀ ਪੌੜੀ ਪੜ੍ਹ ਦੋ। ਭੋਗ ਪਾਰ ਤੁਸੀਂ ਕਰੀ ਜਾਂਦੇ ਹੋ, ਦੇਖੋ ਕਿੱਡਾ ਵੱਡਾ ਗਿਆਨ ਆ, ਮਿੱਟੀ ਚ ਮਲਾਈ ਜਾਂਦੀ ਸਾਰੀ ਸਿੱਖੀ, ਐਡਾ ਵੱਡਾ ਗਿਆਨ ਉਹਨਾਂ ਨੂੰ ਅੰਦਰ ਕੀ ਵੜਨਾ, ਸਮਝਣਾ ਕੀ। ਉਹ ਤੇ ਕਹਿੰਦੇ ਬਾਜੀ ਪਾਠ ਕਰ ਦਿਓ, ਭੋਗ ਲਾ ਦਿਓ ਤੇ ਆਪਣਾ ਕੜਾ ਪ੍ਰਸ਼ਾਦ ਵਰਤਾ ਦਿਓ, ਆਨੰਦ ਸਾਹਿਬ ਪੜ੍ਹ ਦਿਓ ਜੀ। ਆ ਦੇਖੋ ਵਿੱਚੋਂ ਕੀ ਹੀਰੇ ਜਵਾਹਰਾਤ ਨਿਕਲੇ, ਕਿੱਡੀ ਵੱਡੀ ਚੀਜ਼ ਲਿਖਦੀ ਹੈ।
ਇੱਕ ਨਾ ਦਸਵਾਂ ਦੁਆਰੇ ਦਿਖਾਇਆ, ਇੱਕ ਨਾ ਦਸਵਾਂ ਦੁਆਰੇ ਦਿਖਾਇਆ।
ਤਹਾਨੇ ਕਰੂਪ ਨਾ ਨਵਨ ਦੇ ਤਿਸ ਦਾ ਅੰਤ ਨਾ ਜਾਈ ਕੀ ਪਾਇਆ ਤਿਸ ਦਾ ਅੰਤ ਨਾ ਜਾਈ ਪਾਇਆ ਕਹਿ ਨਾਨਕ ਹਰੇ ਪਿਆਰੇ ਕਹਿ ਨਾਨਕ ਹਰੇ ਪਿਆਰੇ ਜੀਓ ਗੁਫਾ ਅੰਦਰੇ ਰੱਖ ਕੇ ਜੀਓ ਗੁਫਾ ਅੰਦਰੇ ਰੱਖੇ ਕੈ ਵਾਜਾ ਪਵਣ ਵਜਾਇਆ ਏ ਵਾਜਾ ਪਵਣ
ਹਰ ਜੀਓ ਇਕੱਠਾ ਨਹੀਂ ਹੈ ਰੱਬ ਨੇ ਸਾਡਾ ਜੀਓ ਜੀਓ ਅਲਹਿਦਾ ਹੈ ਹਰ ਜੀਓ ਨਹੀਂ ਪੜਨਾ ਹਰੇ ਨੇ ਜੀਓ ਗੁਫਾ ਅੰਦਰੇ ਰੱਖ ਕੇ ਸਾਡਾ ਜੀਓ ਅੰਦਰਲੀ ਉਸ ਗੁਰਦੁਆਰੇ ਚ ਰੱਖ ਦਿੱਤਾ ਉਹ ਅੰਦਰਲੀ ਗੁਰਦੁਆਰੇ ਚ ਜਿਹੜਾ ਬੈਠਣਾ ਮੰਨਦਾ ਹੈ ਉਹੀ ਜੀਓ ਗੁਫਾ ਅੰਦਰੇ ਹੈ ਅੰਦਰਲਾ ਜਿੱਥੇ ਚੜ ਗਿਆ ਮਨ ਚੜਿਆ ਦਸਵੇਂ ਆਕਾਸ਼ ਤਿੱਥੇ ਊਂਗ ਨਾ ਭੁੱਖ ਹੈ ਇਸ ਕਰਕੇ ਜਿਹੜਾ ਮਨ ਦਾ ਅੰਦਰ ਠਹਿਰ ਜਾਣਾ ਔਰ ਅੰਦਰ ਆਣ ਕੇ ਇੱਕ ਐਸੀ ਸਪਿਰਚੁਅਲ ਸਟੇਜ ਤੇ ਪਹੁੰਚ ਜਾਣਾ ਜਿੱਥੋਂ ਉਹ ਵਾਪਸ ਆਉਂਦਾ ਨਹੀਂ ਹੈ ਇਸ ਕਰਕੇ ਉਹ ਉਹਨੂੰ ਉੱਥੇ ਇੰਨਾ ਸਵਾਦ ਆਉਂਦਾ ਨਵਨਿਧਾ ਚੀਜ਼ਾਂ ਦੇਖਦਾ ਉਹ ਬਾਹਰ ਨਹੀਂ ਜਾਂਦਾ ਫਿਰ ਇਸ ਕਰਕੇ ਜੀਓ ਗੁਫਾ ਅੰਦਰੇ ਰੱਖ ਕੇ ਜਿਹੜਾ ਸ਼ਬਦ ਜਪ ਰਿਹਾ ਹੁੰਦਾ ਪਵਨ ਦੇ ਨਾਲ ਪਵਨ ਆਰੰਭ ਸਤਿਗੁਰ ਮਤ ਵੇਲਾ ਸ਼ਬਦ ਗੁਰੂ ਸੁਰਤੇ ਧੁਨੇ ਚੇਲਾ ਇਸ ਕਰਕੇ ਜਿਹੜਾ ਸ਼ਬਦ ਜਪ ਰਿਹਾ ਹੁੰਦਾ ਉਹਦੀ ਪਵਨ ਉਹਦੀ ਆਵਾਜ਼ ਉਹਦੇ ਗੂੰਜਣ ਲੱਗ ਪੈਂਦਾ ਗੋਬਿੰਦ ਗਾਜੇ ਸ਼ਬਦ ਵਾਜੇ ਆਨੰਦ ਰੂਪੀ ਮੇਰੋ ਰਾਮਈਆ ਭਗਤ ਨਾਮਦੇਵ ਜੀ ਇਸ ਕਰਕੇ ਜਿਹੜਾ ਸ਼ਬਦ ਦਾ ਅੰਦਰ ਗੱਜ ਪੈਣਾ ਹੈ ਜਿਸ ਤਰ੍ਹਾਂ ਗੁੰਬਦ ਦੇ ਵਿੱਚ ਗੂੰਜ ਗਾਂਧੀ ਅੰਦਰ ਬੰਦੇ ਦੇ ਇੰਨਾ ਸ਼ਬਦ ਗੂੰਜਣ ਲੱਗ ਪੈਂਦਾ ਹੈ ਜਦ ਜੀਓ ਅੰਦਰ ਬੈਠ ਜਾਂਦਾ ਜਿਹੜਾ ਜੀਓ ਅੰਦਰ ਬੈਠ ਗਿਆ ਔਰ ਇਹ ਸ਼ਬਦ ਸੁਣ ਲੱਗ ਪਿਆ ਉਹਨੂੰ ਜਮ ਨਹੀਂ ਹੱਥ ਪਾਏ ਅਸੀਂ ਪਿੱਛੇ ਸ਼ਬਦ ਲਿਆ ਸੀ ਬਾਬੇ ਨਾਨਕ ਦਾ ਵੀ ਅੰਮ੍ਰਿਤ ਕੇਲ ਕਰੇ ਨਿਤ ਕਾਮਣੇ ਅਵਰੇ ਲੁਟੇਨ ਸੇ ਪੰਜ ਜਨਾ ਢਾਏ ਮਡੋਲੀ ਲੂਟਿਆ ਦੇਹਰਾ ਸਾ ਧਨ ਪਕੜੀ ਏਕ ਜਨਾ ਜਮ ਡੰਡਾ ਗਲੇ ਸੰਗਲ ਪੜਿਆ ਭਾਗ ਗਏ ਸੇ ਪੰਜ ਜਨਾ ਇਹ ਜਿਹੜੀ ਜਿਸਮ ਦੀ ਮਡੋਲੀ ਹੈ ਬਾਬੇ ਨਾਨਕ ਨੇ ਪਹਿਲਾਂ ਇੱਥੇ ਸਭ ਤੇ ਲਿਖਿਆ ਵੀ ਪਹਿਲਾਂ ਉਹ ਤੇਰਾ ਜਿਸਮ ਬਣਾਉਂਦਾ ਹੈ ਇਹਦੇ ਵਿੱਚ ਨੌ ਦਰਵਾਜ਼ੇ ਰੱਖਦਾ ਉਹ ਸਾਰੇ ਮਡੋਲੀ ਰੱਖ ਹੈ ਦੁਆਰਾ ਇਹਦੇ ਵਿੱਚ ਦਰਵਾਜ਼ੇ ਰੱਖਦਾ ਫਿਰ ਜਿਹੜੀ ਸਰੀਰ ਹੈ ਦੋ ਅੱਖਾਂ ਦੋ ਕੰਨਾਂ ਦੋ ਨੱਕ ਮੂੰਹ ਆਹ ਸਾਰੇ ਦੋ ਦਰਵਾਜ਼ੇ ਜਿਹੜੇ ਹੈ ਉਹ ਸਾਰੇ ਮਡੋਲੀ ਮਡੋਲੀ ਤਾਂ ਲਿਖਿਆ ਮਾਸ ਦੀ ਹੈ ਇੱਕ ਹੱਡ ਭਾਸਕਾ ਛਾਂਵੜਾ ਇਹ ਮਡੋਲੀ ਇੱਕ ਭੜੋਲੀ ਹੁੰਦੀ ਹੈ ਮਿੱਟੀ ਦੀ ਪਿੰਡੀ ਸਾਈਂ ਭੜੋਲੀ ਮਡੋਲੀ ਇਹ ਸਾਰੇ ਲਫ਼ਜ਼ ਪਿਛਲੇ ਹੈ ਇਸ ਕਰਕੇ ਜਿਹੜੀ ਮਡੋਲੀ ਹੈ ਜਿਸਮ ਬਿਲਕੁਲ ਭੜੋਲੀ ਅਰਗਾ ਇਹਦੇ ਵਿੱਚ ਹੀ ਸਭ ਕੁਝ ਪਾਉਣੇ ਪਰ ਇਹ ਮਾਸ ਦੀ ਹੈ ਇਸ ਕਰਕੇ ਇਹਨੂੰ ਮਡੋਲੀ ਲਿਖਿਆ ਮਹਾਰਾਜ ਨਾ ਉਹ ਸਾਰੇ ਮਡੋਲੀ ਇਹਦੇ 'ਚ ਫਿਰ ਨੌ ਦਰਵਾਜ਼ੇ ਰੱਖੇ ਹੈ ਰਾਖੇ ਦੁਆਰਾ ਇਹਦੇ ਜਿਹੜੇ ਵਿੱਚ ਭੀਤਰੇ ਬੈਠੀ ਸਾਤਨਾ ਇਹਦੇ ਅੰਦਰ ਇੱਕ ਜੀਓ ਹੈ ਜਿਹੜਾ ਅੰਦਰ ਨਹੀਂ ਕਦੀ ਬੈਠਦਾ ਜਿਹੜਾ ਬਾਹਰ ਹੀ ਰਹਿੰਦਾ ਬਣਿਆ ਉਹ ਅੰਦਰਲੀ ਹੈ ਇਹਦੇ ਅੰਦਰ ਬੈਠਣ ਦੀ ਇਸ ਕਰਕੇ ਉਹ ਬਾਹਰ ਰਹਿੰਦਾ ਇਸ ਕਰਕੇ ਜਿਹੜਾ ਜਿਹਦਾ ਅੰਦਰ ਮਨ ਰਹਿੰਦਾ ਉਹ ਤੇ ਅੰਮ੍ਰਿਤ ਕੇਲ ਕਰਦਾ ਰਹਿੰਦਾ ਦੋ ਲਾਈਨਾਂ ਬੜੀਆਂ ਡੂੰਘੀਆਂ ਬੜੇ ਬਾਰੀ ਪੜੋਗੇ ਤਾਂ ਸਮਝ ਆਏਗੀ ਬਾਬੇ ਦੀ ਬਾਣੀ ਮਹੱਲੇ ਪਹਿਲੇ ਦੀ ਤੋ ਅੰਮ੍ਰਿਤ ਕੇਲ ਕਰੇ ਨਿਤ ਕਾਮਣੇ ਜਿਹੜੀ ਤੇ ਉਹ ਅੰਦਰ ਵੜ ਜਾਂਦਾ ਜੀਓ ਬਾਹਰ ਨਹੀਂ ਜਾਂਦਾ ਉਹ ਅੰਦਰ ਹੀ ਅੰਮ੍ਰਿਤ ਨਾ ਕੇਲ ਕਰਦਾ ਰਹਿੰਦਾ ਉਹ ਨਹੀਂ ਫੜਿਆ ਜਾਂਦਾ ਜਮ ਤੋਂ ਦੂਸਰੀ ਜਿਹੜੀ ਹੈ ਆਵਰੇ ਆਵਰੇ ਰਾਰੇ ਨੂੰ ਸਿਆਰੀ ਹੈ ਆਵਰੇ ਲੁਟੇਨ ਸੋ ਪੰਜ ਜਨਾ ਉਹ ਜਿਹੜੇ ਪੰਜ ਕਾਮ ਕ੍ਰੋਧ ਲੋਭ ਹੈ ਉਹ ਉਹਨੂੰ ਲੁੱਟੀ ਜਾਂਦੇ ਉਹਨਾਂ ਦੇ ਸਵਾਹ 'ਚ ਰਹਿੰਦਾ ਇੱਕ ਅੰਦਰ ਅੰਮ੍ਰਿਤ ਕੇਲ ਕਰੇ ਨਿਤ ਕੰਮ ਨੇ ਉਹ ਜਿਹੜੀ ਬਖਸ਼ੀ ਜਿਹਨਾਂ 'ਤੇ ਬਖਸ਼ਿਸ਼ ਹੋ ਜਾਂਦੀ ਹੈ ਉਹ ਆਪਣੇ ਅੰਦਰ ਵੜ ਕੇ ਇਹਨਾਂ ਪੰਜਾਂ ਤੋਂ ਪਰੇ ਹੋ ਕੇ ਉਹ ਅੰਮ੍ਰਿਤ ਨਾਲ ਕੇਲ ਕਰਦੇ ਹੈ ਦੁਖਿਆ ਇਹਨਾਂ ਪੰਜਾਂ ਨਾਲ ਖੇਹ ਖਾਂਦੇ ਰਹਿੰਦੇ ਆ ਅਵਰੇ ਲੁਟੇਨ ਸੋ ਪੰਜ ਜਨਾ ਉਹ ਫਿਰ ਜਿਹੜੀ ਅਵਰਿਆਂ ਦੀ ਲੁੱਟੀ ਹੈ ਨਾ ਉਹਦੇ ਅੱਗੇ ਲਾਈਨ ਲਾਉਂਦੇ ਆ ਵੀ ਉਹਨਾਂ ਦੀ ਮਡੋਲੀ ਫਿਰ ਜਮਦੂਤ ਸਿੰਘਾਂ ਮਾਰ ਮਾਰ ਢਾਉਂਦੇ ਹੈ ਢਾ ਕੇ ਉਹਦੀ ਫਿਰ ਜਿੰਦ ਨਮਾਣੀ ਕੱਢ ਸੂ ਹੱਡਾਂ ਕੁ ਕੜਕਾਏ ਸਭ ਕੁਛ ਲਿਖਿਆ ਇਸ ਕਰਕੇ ਉਹਦੀ ਮਡੋਲੀ ਢਾਉਂਦੇ ਆ ਲੁੱਟਦੇ ਆ ਫੜ ਕੇ ਫਿਰ ਸਾ ਧਨ ਉਹਦੇ ਅੰਦਰ ਉਹ ਜਿਹੜੀ ਅੰਮ੍ਰਿਤ ਜਿਹੜੀ ਸਾਰੀ ਪੰਜਾਂ ਨਾਲ ਕੇਲ ਕਰ ਰਹੀ ਸੀ ਨਾ ਉਹਨੂੰ ਫੜ ਲੈਂਦੇ ਸਾ ਧਨ ਪਕੜੀ ਉਹ ਇਕੱਲੀ ਸੀ ਕਿਉਂਕਿ ਉਹਦੇ ਫਿਰ ਗਲ ਦੇ ਵਿੱਚ ਅਟੈਚਮੈਂਟ ਦਾ ਉਹਦੇ ਜਮ ਡੰਡਾ ਗਲੇ ਸੰਗਲ ਪੜਿਆ ਉਹਦੇ ਗਲ ਚ ਅਟੈਚਮੈਂਟ ਦਾ ਸੰਗਲ ਹੁੰਦਾ ਕਿਉਂਕਿ ਉਹ ਪੰਜਾਂ ਨਾਲ ਜਿਹੜੀ ਅਟੈਚਮੈਂਟ ਆਇਆ ਉਹਦੇ ਚ ਫਸਿਆ ਹੁੰਦਾ ਉਹਦੇ ਗਲ ਦਾ ਸੰਗਲ ਬਣ ਜਾਂਦਾ ਜਮ ਡੰਡਾ ਉਹਦਾ ਉਹਦੇ ਸਿਰ ਤੇ ਜਾਮਾ ਖੜਾਉਂਦੇ ਨੇ ਤੋ ਪੜਿਆ ਭਾਗ ਗਏ ਸੀ ਪੰਜ ਜਣਾ ਉਹ ਜਿਹੜਾ ਬਾਕੀ ਜਿਹੜੇ ਪੰਜ ਜਣਾ ਨਾਲ ਖੇਲ ਕਰਦਾ ਰਿਹਾ ਸੀ ਨਾ ਉਹ ਅੱਗ ਪਿੰਡ ਨੂੰ ਅੱਗ ਲੱਗੀ ਤੇ ਕੁੱਤਾ ਰੂੜੀ ਤੇ ਉਹ ਪਏ ਹੋ ਗਏ ਉਹ ਭੱਜ ਗਏ ਉਹ ਫੜੀ ਗਈ ਵਿਚਾਰੀ ਪਰ ਜਿਹੜੀ ਅੰਮ੍ਰਿਤ ਕੀਲ ਕਰ ਰਹੀ ਸੀ ਨਾ ਅੰਦਰ ਉਹ ਨਹੀਂ ਫੜੀ ਜਾਂਦੀ ਇਸ ਕਰਕੇ ਬਾਬੇ ਨਾਨਕ ਦੇ ਹੀ ਸ਼ਬਦ ਗਾਂ ਮਹੱਲਿਆਂ ਨੇ ਖੋਲਿਆ ਵੀ ਢਾਏ ਮੰਡੋਲੀ ਲੁੱਟਿਆ ਦੇਰਾ ਉਹਨਾਂ ਦਾ ਜਿਹੜਾ ਅਵਰੇ ਲੁਟੇਨ ਸੋ ਪੰਜ ਜਣਾ ਪਰ ਅੰਮ੍ਰਿਤ ਕੇਲ ਕਰੇ ਨਿਤ ਕਾਮਣ ਉਹ ਜਿਹੜੀ ਸਦਾ ਹੀ ਕਾਮਣ ਨਿਤ ਕਰਦੀ ਹੈ ਉਹ ਹੈ ਹਰੇ ਜੀ ਗੁਫਾ ਅੰਦਰੇ ਰੱਖ ਕੇ ਉਹ ਜਿਹੜੇ ਅੰਦਰ ਵੜ ਗਏ ਆਪਣੇ ਅੰਦਰ ਬੈਠ ਗਈ ਤਾਂ ਬਾਹਰ ਨਹੀਂ ਨਿਕਲਦੀ ਉਹ ਮਹਾਰਾਜ ਕਹਿੰਦੇ ਆ ਵੀ ਜਿਹਨੇ ਆਪਣਾ ਮਨ ਅੰਦਰ ਇਹਨਾਂ ਪੰਜਾਂ ਤੋਂ ਭਰੇ ਕਰਕੇ ਤੇ ਅੰਦਰ ਬਿਠਾ ਲਿਆ ਤੋ ਮਹਾਰਾਜ ਕਹਿੰਦੇ ਕਹਿ ਨਾਨ ਹਰ ਜੀਓ ਪਹਿਲਾਂ ਇਕੱਠਾ ਲਿਖ ਦਿੱਤਾ ਨੇ ਲੇਕਿਨ ਉਹਨੂੰ ਨਖੇਰਨ ਲਈ ਜੀਓ ਨੂੰ ਪਿਆਰੇ ਲਾ ਗਏ ਹਰੇ ਪਿਆਰੇ ਕਹਿ ਨਾਨਕ ਹਰੇ ਪਿਆਰੇ ਰੱਬ ਪਿਆਰੇ ਨਹੀਂ ਕਹਿ ਬੜਾ ਗੂੜਾ ਗਿਆਨ ਹੈ ਕਹਿ ਨਾਨਕ ਹਰੇ ਪਿਆਰੇ ਜੀਓ ਗੋਪਾ ਅੰਦਰੇ ਰੱਖ ਜੀਓ ਗੋਪਾ ਅੰਦਰੇ ਰੱਖ ਕੇ ਰੱਬ ਨੇ ਕਹਿ ਨਾਨਕ ਹਰੇ ਪਿਆਰੇ ਜੀਓ ਗੋਪਾ ਅੰਦਰੇ ਰੱਖ ਕੇ ਜੀਓ ਗੋਪਾ ਅੰਦਰੇ ਰੱਖੇ ਕੀ ਹੋਇਆ ਸ਼ਬਦ ਬਜਾਤਾ ਦਾ ਵਾਜਿਆ ਪਾਵਣ ਵਜਾਇਆ ਉਹ ਮਸਤ ਉਲ ਮਸਤ ਰਹਿੰਦੇ ਫਿਰ ਵਾਜਿਆ ਪਾਵਣ ਇਸ ਦਾ ਅੰਤ ਜਾਈ ਪਾਇਆ ਵਾਜਿਆ ਪਾਵਣ ਪਰ ਕਿਨਾਂ ਦਾ ਗੁਰ ਦੁਆਰਾ ਲਾਏ ਪਾਵਨੀ ਇੱਕ ਨਾ ਦਸਨਾ ਦੁਆਰ ਦੇਖਾਇਆ ਇੱਕ ਨਾ ਦਸਨਾ ਦੁਆਰ ਦੇਖਾ ਇਹ ਵਾਜਾ ਪਾਵਨ ਵਜਾਇਆ ਇਹ ਵਾਜਾ ਪਾਵਨ ਵਜਾਇਆ ਇਹੋ ਮਹਾਰਾਜ ਗੁਰੂ ਨਾਮਦੇਵ ਜੀ ਕਹਿ ਰਹੇ ਹੈ ਧੰਨੇ ਧੰਨੇ ਓ ਰਾਮ ਬੇਨ ਬਾਜ ਐਸੀ ਮਿੱਠੀ ਰੱਬ ਦੀ ਉਹ ਬੀਨ ਵੱਜਦੀ ਅੰਦਰ ਫਿਰ ਨਾਮਦੇਵ ਜੀ ਕਹਿ ਰਹੇ ਧੰਨੇ ਧੰਨੇ ਓ ਰਾਮ ਬੇਨ ਬਾਜੈ ਮਾਧੁਰ ਮਾਧੁਰ ਤੁਨੇ ਅਨਹਦ ਗਾਜੈ ਤੰਨੇ ਤੰਨੇ ਓ ਰਾਮ ਬੇਨ ਬਾਜੈ ਮਾਧੁਰ ਮਾਧੁਰ ਤੁਨੇ ਅਨਹਦ ਗਾਜੈ ਸ਼ਬਦ ਵਾਜੈ ਸ਼ਬਦ ਵਾਜੈ ਆਨੰਦ ਰੂਪੀ ਮੇਰੋ ਰਮਈਆ ਗੋਬਿੰਦ ਗਾਜੈ ਸ਼ਬਦ ਵਾਜੈ
ਇਹ ਜਿਹੜਾ ਸ਼ਬਦ ਜਪਦੇ ਆ ਫਿਰ ਜ਼ੋਰ ਜ਼ੋਰ ਦੀ ਅੰਦਰ ਬਾਹਰ ਵੱਜਣ ਲੱਗ ਪੈਂਦਾ ਚਾਰ ਚੇਰੇ ਉਹ ਸ਼ਬਦ ਦੀ ਧੁਨ ਉੱਠ ਪੈਂਦੀ ਹੈ ਤੇ ਉਹਦੇ ਲਈ ਮਹਾਰਾਜ ਕਹਿ ਰਹੇ ਨੇ ਹੈ ਵੀ ਮੈਂ ਇਸ ਸ਼ਬਦ ਨੂੰ ਹੀ ਜਪਿਆ ਹੋਰ ਮੈਂ ਕੋਈ ਕਰਮ ਕਾਟ ਨਹੀਂ ਕੀਤਾ
ਜਪ ਤਪ ਸੰਜ ਕਰਮ ਨਾ ਜਾਣਾ ਨਾਮ ਜਪੀ ਪ੍ਰਭ ਤੇਰਾ ਗੁਰ ਪਰਮੇਸ਼ ਨਾਨਕ ਪੇਟਿਓ ਸਾਚੈ
ਸਭ ਦੇ ਨਵੇਰਾ। ਗੁਰੂ ਨਾਨਕ ਨਾਲ ਸ਼ਬਦ ਕਿੱਦਾਂ ਜਪਿਆ ਜਿੱਦਾਂ ਉਹਨਾਂ ਨੇ ਆਪ ਆਪਣੀ ਕਲਮ ਤੋਂ ਲਿਖਿਆ,
ਇੱਕ ਆਖਿਆ ਖੈ ਸ਼ਬਦ ਪਾਖੈ ਅਰਧ ਉਰਧ ਦੇਰਾ, ਇੱਕ ਆਖਿਆ ਖੈ ਸ਼ਬਦ ਪਾਖੈ ਅਰਧ ਉਰਧ ਦੇਰਾ ਤੇ।